ਵਾਹਿਗੁਰੂ ਜੀ ਧਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹਾਂ ਹਰ ਸਿਮਰਨ ਭਇਆ ਤਹਾਂ ਉਪਾਧ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰੇ ਹਿਮਤ ਦੀਨੀ ਭਵ ਜਲ ਜਪ ਹਰ ਭਵ ਜਲ ਤਰਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਖਸ਼ਿਸ਼ਾਂ ਦੇ ਦਾਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦਲਾਰੀ ਗੁਰੂ ਸਰੂਪ ਗੁਰ ਸੰਗਤ ਜੀਓ, ਇਹ ਪਾਵਨ ਪਵਿੱਤਰ ਮੁਖਵਾਕ ਜਿਸ ਦਾ ਸਿਰਲੇਖ ਹੈ ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗ ਵਿਚ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜੇ ਵੀ ਪ੍ਰਾਣੀ ਲਾਈਵ ਸੁਣ ਰਹੇ ਨੇ, ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋਈ, ਸ਼ੁਕਰ ਮੇਰੇ ਗੁਰੂ ਪਿਤਾ ਦਾ, ਇੱਕ ਗੁਰਮੁਖ ਪਿਆਰਿਆਂ ਫੋਨ ਕਰਕੇ ਗੱਲ ਕਹੀ, ਭਾਈ ਸਾਹਿਬ ਜੀ ਜਿਸ ਵੇਲੇ ਸ਼ਾਮ ਦੀ ਕਥਾ ਮੁਖਵਾਕ ਦੀ ਹੁੰਦੀ ਹੈ, ਅਸੀਂ ਪੋਥੀ ਪ੍ਰਕਾਸ਼ ਕਰਕੇ ਉਹ ਸ਼ਬਦ ਸਾਹਮਣੇ ਕਰਨਾ ਹੁੰਦਾ, ਇਸ ਲਈ ਅੰਗ ਪਹਿਲਾਂ ਦੱਸ ਦਿੱਤਾ ਜਾਇਆ ਕਰੇ। ਸ਼ੁਕਰ ਹੈ ਜਿਨ੍ਹਾਂ ਦੇ ਅੰਦਰ ਇਹ ਚਾਓ ਹੁੰਦਾ ਹੈ। ਤੋ ਅੱਜ ਦਾ ਮੁਖਵਾਕ 669 ਅੰਗ ਤੋਂ ਸ਼ੁਰੂ ਹੁੰਦਾ ਹੈ ਔਰ 670 ਅੰਗ ਤੇ ਇਸ ਸ਼ਬਦ ਦੀ ਸਮਾਪਤੀ ਹੈ। ਪੇਜ ਨੰਬਰ 669 ਧਨਾਸਰੀ ਰਾਗ ਵਿਚ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਦੋ ਪਦਿਆਂ ਦਾ, ਇੱਕ ਪਹਿਲਾ ਪਦਾ ਹੈ, ਫਿਰ ਰਹਾਉ ਦਾ ਪਦਾ ਹੈ, ਫਿਰ ਉਸ ਤੋਂ ਬਾਅਦ ਦੂਸਰਾ ਆਖਰੀ ਪਦਾ ਹੈ। ਸਾਨੂੰ ਸਿਖਾਇਆ ਗਿਆ ਮੇਰੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਜੀਵਨ ਜਿਉਣਾ ਹੈ, ਕਿਸ ਤਰੀਕੇ ਨਾਲ ਜਿਉਣਾ ਹੈ, ਜ਼ਿੰਮੇਵਾਰੀਆਂ ਨੇ, ਪਰਸਨਲ ਲਾਈਫ ਦੀਆਂ ਵੀ ਜ਼ਿੰਮੇਵਾਰੀਆਂ ਨੇ, ਪਰਿਵਾਰਕ ਜ਼ਿੰਮੇਵਾਰੀਆਂ ਵੀ ਨੇ। ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ ਸੰਸਾਰ ਸਮਾਜ ਦੇ ਵਿਚ ਵਿਚਰਨਾ ਹੈ, ਰੱਬ ਦੇ ਬਣਾਏ ਬੰਦਿਆਂ ਦੇ ਨਾਲ ਵੀ ਵਾਹ ਵਾਸਤਾ ਪੈਣਾ ਹੈ। ਜ਼ਿੰਮੇਵਾਰੀਆਂ ਨਿਭਾਉਂਦਿਆਂ ਕਾਰੋਬਾਰੀ ਖੇਤਰ ਦੇ ਵਿਚ ਮੁਸ਼ਕਲਾਂ ਵੀ ਆਉਣੀਆਂ ਨੇ, ਰੁਕਾਵਟਾਂ ਵੀ ਆਉਣੀਆਂ ਨੇ, ਪਰ ਫਿਰ ਮਨ ਅੰਦਰੋਂ ਵਾਹਿਗੁਰੂ ਦੀ ਯਾਦ ਵਿਚ ਹਰ ਵੇਲੇ ਜੁੜਿਆ ਰਹੇ। ਇੱਥੇ ਸ਼ਬਦ ਆਇਆ ਜਪ ਮਨ ਸਤ ਨਾਮ ਸਦਾ ਸਤ ਨਾਮ। ਆਪ ਜੀ ਨੇ ਧਿਆਨ ਨਾਲ ਦਰਸ਼ਨ ਕਰਨੇ, ਸਤ ਤੇ ਨਾਮ ਦੋ ਸ਼ਬਦ ਅਲੱਗ ਅਲੱਗ ਨੇ। ਸੱਚ ਵਾਹਿਗੁਰੂ ਹੈ, ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਉਹ ਸੱਚ ਦਾ ਹਿੱਸਾ, ਉਸ ਨੂੰ ਅਸੀਂ ਆਤਮਾ ਕਹਿੰਦੇ ਹਾਂ। ਵਾਹਿਗੁਰੂ ਜੀ ਦੀ ਯਾਦ ਵਿਚ, ਉਹਦੇ ਸ਼ੁਕਰਾਨੇ ਵਿਚ ਉਸ ਨੂੰ ਪੁਕਾਰਨਾ, ਬੁਲਾਉਣਾ, ਇਹ ਵੀ ਇੱਕ ਨਾਮ ਦਾ ਹਿੱਸਾ ਹੈ। ਇੰਜ ਕਹਿ ਲੋ, ਜੇ ਬੱਚਾ ਬੜੇ ਪਿਆਰ ਸਤਿਕਾਰ ਸ਼ੁਕਰਾਨੇ ਵਿਚ ਮਾਂ ਨੂੰ ਯਾਦ ਕਰ ਰਿਹਾ ਹੈ ਜਾਂ ਮਾਂ ਮਾਂ ਪੁਕਾਰ ਰਿਹਾ, ਇਹ ਉਹ ਮਾਂ ਦਾ ਨਾਮ ਜਪ ਰਿਹਾ ਹੈ। ਵਾਹਿਗੁਰੂ ਸਾਡੀ ਮਾਂ ਹੈ, ਵਾਹਿਗੁਰੂ ਸਾਡੇ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਦੂਸਰਾ ਨਾਮ ਸ਼ਬਦ ਉਪਦੇਸ਼ ਵੀ ਹੈ, ਹੁਕਮ ਵੀ ਹੈ, ਕਿਉਂਕਿ ਨਾਮ ਜੋ ਚਾਰ ਪਦਾਰਥ ਨੇ ਉਹਨਾਂ ਵਿੱਚੋਂ ਇੱਕ ਪਦਾਰਥ ਨਾਮ ਪਦਾਰਥ ਹੈ, ਦੂਸਰਾ ਗਿਆਨ ਪਦਾਰਥ ਹੈ। ਨਾਮ ਦਾ ਸੰਬੰਧ ਯਾਦ ਦਾ ਸੰਬੰਧ ਧਿਆਨ ਨਾਲ ਹੈ, ਗਿਆਨ ਦਾ ਸੰਬੰਧ ਸਮਝ ਦੇ ਨਾਲ ਹੈ, ਮਤ ਦੇ ਨਾਲ ਹੈ। ਇੰਜ ਕਹਿ ਲੋ, ਜੋ ਯਾਦ ਹੈ ਉਹਦਾ ਸੰਬੰਧ ਹਿਰਦੇ ਨਾਲ ਹੈ, ਜੋ ਸਮਝਣਾ ਤੇ ਮੰਨਣਾ ਹੈ ਉਹਦਾ ਸੰਬੰਧ ਮਤ ਦੇ ਨਾਲ ਹੈ। ਵਾਹਿਗੁਰੂ ਦੇ ਵੀ ਉਪਦੇਸ਼ ਨੇ, ਉਹ ਉਪਦੇਸ਼ ਸਾਡੀ ਮਤ ਦੇ ਵਿੱਚੋਂ, ਵਾਹਿਗੁਰੂ ਸਾਡੀ ਆਤਮਾ ਦੇ ਵਿੱਚੋਂ ਜ਼ਮੀਰ ਦੀ ਆਵਾਜ਼ ਬਣ ਕੇ ਸਾਨੂੰ ਹਰ ਵੇਲੇ ਗਾਈਡ ਕਰਦੇ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ। ਸਾਡੀ ਜ਼ਮੀਰ ਕੌਨਸ਼ੀਅਸ ਵੀ ਬੋਲਦੀ ਹੈ। ਗੁਰੂ ਰਹਿਮਤ ਕਰਨ ਕੀ ਉਹ ਹਰ ਵੇਲੇ ਜ਼ਿੰਮੇਵਾਰੀਆਂ ਨਿਭਾਉਂਦੇ ਆ, ਕਦੀ ਬਰਡਨ ਹੋ ਗਿਆ, ਕਦੀ ਸਟ੍ਰੈਸ ਹੋ ਗਿਆ, ਕਦੀ ਐਸੀ ਸਿਚੁਏਸ਼ਨ ਬਣੀ ਡਿਪਰੈਸ਼ਨ ਆ ਗਿਆ, ਕਦੀ ਮੁਸ਼ਕਲਾਂ ਆ ਗਈਆਂ ਨੇ, ਕੀ ਹਰ ਵੇਲੇ ਵਾਹਿਗੁਰੂ ਦੀ ਯਾਦ ਬਣੀ ਰਹਿ ਸਕਦੀ ਹੈ? ਸਤਿਗੁਰੂ ਰੋਜ਼ਾਨਾ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਾਡੇ ਅੰਦਰ ਗੁਰੂ ਗਿਆਨ ਦਾ ਖਜ਼ਾਨਾ ਸਾਡੀ ਮਤ ਵਿੱਚ ਰੱਖ ਰਹੇ ਨੇ। ਗੁਰੂ ਰਹਿਮਤ ਕਰਨ ਸਾਡੀ ਮਤ ਨੂੰ ਸਮਝ ਆ ਜਾਵੇ। ਆਓ, ਪਹਿਲੀਆਂ ਪੰਕਤੀਆਂ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧਿਨਾ। ਇੱਛਾ, ਇੱਛਾ ਦਾ ਸੰਬੰਧ ਬੰਦੇ ਦੀਆਂ ਲੋੜਾਂ ਦੇ ਨਾਲ ਹੈ। ਜਿਉਂ ਹੀ ਜਨਮ ਹੁੰਦਾ ਹੈ ਉਹਦੀਆਂ ਲੋੜਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਗੱਲ ਖਿਆਲ ਕਰਨਾ, ਜਿਸ ਵੇਲੇ ਇਹ ਸਰੀਰ ਮਾਤਾ ਦੇ ਗਰਭ ਵਿੱਚ ਹੈ, ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਉਸ ਵੇਲੇ ਵੀ ਇਹਦੀਆਂ ਲੋੜਾਂ ਸਨ। ਕਦੀ ਅਸੀਂ ਵਾਹਿਗੁਰੂ ਦੇ ਕ੍ਰਿਸ਼ਮੇ ਨੂੰ ਦੇਖੀਏ, ਜਿਹਦੇ ਬਾਰੇ ਸੁਖਮਨੀ ਸਾਹਿਬ ਵਿੱਚ ਲਿਖਿਆ ਹੈ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ। ਉੱਥੇ ਜਦੋਂ ਪੈਦਾ ਕੀਤਾ ਹੈ, ਜਦੋਂ ਸਰੀਰ ਬਣ ਰਿਹਾ, ਸਾਜ, ਸਾਜ ਹੁੰਦਾ ਪੈਦਾ ਹੋਣਾ, ਸਵਾਰ ਸ਼ਿੰਗਾਰਿਆ, ਕੈਸੀ ਕਮਾਲ ਦੀ ਬਾਤ ਹੈ, ਉਸ ਵੇਲੇ ਇਸ ਸਰੀਰ ਦੇ ਬਾਡੀ ਪਾਰਟਸ ਤਿਆਰ ਹੋ ਰਹੇ ਨੇ। ਇਹ ਬੱਚੇ ਦੀ ਚਮੜੀ ਵੈਰੀ ਸੈਂਸਿਟਿਵ, ਬਹੁਤ ਨਾਜ਼ਕ, ਤੇ ਟੈਂਪਰੇਚਰ ਉਸ ਤੋਂ ਬਚਾਓ ਕਰਨ ਵਾਸਤੇ ਇਸ ਨੂੰ ਲਿਊਕਡ ਦੇ ਵਿੱਚ ਵਾਹਿਗੁਰੂ ਨੇ ਉਸ ਵੇਲੇ ਦੇ ਚਾਰ ਚੁਫੇਰੇ ਕਵਰ ਤੇ ਲਿਊਕਡ ਦਾ ਪ੍ਰਬੰਧ ਕਰ ਦਿੱਤਾ ਹੈ। ਲੋੜ ਸੀ ਉਸ ਵੇਲੇ ਚਮੜੀ ਨੂੰ, ਪਰ ਉਹ ਲੋੜ ਵਾਹਿਗੁਰੂ ਨੇ ਡਾਇਰੈਕਟ ਪੂਰੀ ਕੀਤੀ ਹੈ। ਜਦੋਂ ਸਰੀਰ ਤਿਆਰ ਹੋ ਗਿਆ, ਇਸ ਅੰਦਰ ਸਵਾਸ ਸ਼ੁਰੂ ਹੋ ਗਏ ਨੇ, ਤੇ ਫਿਰ ਇਹਨੂੰ ਖੁਰਾਕ ਦੀ ਵੀ ਲੋੜ ਸੀ। ਨੋਟ ਕਰਿਓ, ਸਰੀਰ ਨੂੰ ਖੁਰਾਕ ਦੀ ਲੋੜ ਹੈ, ਪਰ ਉਹਦਾ ਪ੍ਰਬੰਧ ਵਾਹਿਗੁਰੂ ਨੇ ਕਰ ਦਿੱਤਾ ਹੈ। ਬੱਚੇ ਦਾ ਗਰਭ ਸਮੇਂ ਜੋ ਸਰੀਰ ਹੈ ਉਹਦਾ ਸੰਬੰਧ ਮਾਂ ਦੇ ਸਰੀਰ ਨਾਲ ਅਟੈਚ ਕਰ ਦਿੱਤਾ ਹੈ, ਜਿਹਨੂੰ ਅਸੀਂ ਕਹਿੰਦੇ ਨਾੜੂਆ। ਔਰ ਸਰੀਰ ਮਾਂ ਨਾਲ ਅਟੈਚ ਕਰਕੇ ਖਾਂਦੀ ਮਾਂ ਹੈ, ਅਸਰ ਬੱਚੇ ਨੂੰ ਜਾਂਦਾ ਹੈ। ਪੀਂਦੀ ਮਾਂ ਹੈ, ਅਸਰ ਬੱਚੇ ਨੂੰ ਜਾਂਦਾ ਹੈ। ਵਾਹਿਗੁਰੂ ਨੇ ਡਾਇਰੈਕਟ ਇਸ ਦੀਆਂ ਲੋੜਾਂ ਪੂਰੀਆਂ ਕੀਤੀਆਂ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ, ਫਿਰ ਹੋਇਆ ਜਨਮ। ਸਭ ਤੋਂ ਪਹਿਲੀ ਲੋੜ ਹੈ, ਇਸ ਸਰੀਰ ਨੂੰ ਭੁੱਖ ਲੱਗਦੀ ਹੈ, ਕੁਛ ਖਾਣਾ ਹੈ, ਪਿਆਸ ਲੱਗਦੀ ਹੈ, ਕੁਛ ਪੀਣਾ ਹੈ, ਖਵਾਏਗਾ, ਸਭ ਤੋਂ ਪਹਿਲੀ ਲੋੜ ਹੈ। ਮਨੁੱਖ ਚਾਰ ਚੁਫੇਰੇ ਨਜ਼ਰ ਮਾਰਦਾ ਸੀ ਜਦੋਂ ਇਸ ਦੁਨੀਆਂ ਸਾਜੀ ਗਈ ਕਿ ਮੈਂ ਕੀ ਖਾਵਾਂ। ਉਹਨੇ ਸਭ ਤੋਂ ਪਹਿਲਾਂ ਚੂਜ਼ ਕੀਤਾ ਸੀ ਬ੍ਰਿਕਸ਼ਾਂ ਦੇ ਪੱਤੇ, ਬ੍ਰਿਕਸ਼ਾਂ ਦੇ ਪੱਤੇ ਖਾਣੇ ਸ਼ੁਰੂ ਕੀਤੇ। ਇਸ ਸ਼ਬਦ ਦੇ ਵਿੱਚੋਂ ਇੱਕ ਗੱਲ ਸਮਝ ਲੈਣੀ, ਸਟਾਰਟਿੰਗ ਤੇ ਪੰਕਤੀ ਦੀ ਸਟਾਰਟਿੰਗ ਤੇ ਸ਼ਬਦ ਹੈ ਇੱਛਾ, ਤੇ ਲਾਸਟ ਤੇ ਸ਼ਬਦ ਹੈ ਕਾਮ ਧੇਨਾ। ਕਾਮ ਦਾ ਅਰਥ ਕਾਮਨਾ, ਬਾਸ਼ਨਾ। ਜਿਤਨੀਆਂ ਵੀ ਜ਼ਿੰਦਗੀ ਦੀਆਂ ਲੋੜਾਂ ਨੇ ਉਹਨਾਂ ਦੀ ਇੱਛਾ ਹੈ, ਜਦੋਂ ਇੱਛਾ ਪੂਰੀ ਹੋਏਗੀ ਨਵੀਂ ਕਾਮਨਾ ਨਵੀਂ ਵਾਸ਼ਨਾ ਨਵੀਂ ਇੱਛਾ ਸ਼ੁਰੂ ਹੋਏਗੀ। ਇਸ ਪੁਆਇੰਟ ਨੂੰ ਜ਼ਿੰਦਗੀ 'ਚ ਨੋਟ ਕਰ ਲੈਣਾ। ਬੰਦੇ ਨੇ ਸਰੀਰ ਦੀ ਭੁੱਖ ਮਿਟਾਉਣੀ ਸੀ, ਚਾਰ ਚੁਫੇਰੇ ਨਜ਼ਰ ਮਾਰੀ ਹੈ, ਚੂਜ਼ ਕੀਤਾ ਹੈ ਬ੍ਰਿਕਸ਼ਾਂ ਦੇ ਪੱਤੇ, ਨਵੀਂ ਲੋੜ ਪੈਦਾ ਹੋਗੀ। ਜਦੋਂ ਪੱਤਝੜ ਹੁੰਦੀ ਹੋਏਗੀ ਬੰਦਾ ਕੀ ਕਰਦਾ ਹੋਏਗਾ ਸੋਚ ਕੇ ਦੇਖੋ। ਬੰਦਾ ਸੋਚਦਾ ਸੀ ਕੰਪੈਰੇਟਿਵਲੀ ਕੋਈ ਹੋਰ ਅਰੇਂਜਮੈਂਟ ਹੋਣਾ ਚਾਹੀਦਾ ਤੇ ਬੜਾ ਔਖਾ, ਕਿਉਂਕਿ ਪੱਤਝੜ ਵਿੱਚ ਪੱਤੇ ਨਹੀਂ ਸੀ ਮਿਲਦੇ, ਮੀਂਹ ਪੈ ਰਿਹਾ ਬਾਹਰ ਨਿਕਲਣ ਜੋਗਾ ਨਹੀਂ, ਹਨੇਰੀ ਆ ਰਹੀ ਹੈ ਬਾਹਰ ਨਿਕਲਣ ਜੋਗਾ ਨਹੀਂ। ਸਗੋਂ ਦੂਸਰੀ ਲੋੜ ਪੈਦਾ ਹੋਈ ਹਨੇਰੀ ਵਾਸਤੇ, ਕੋਈ ਸ਼ੈਲਟਰ ਵੀ ਚਾਹੀਦੀ ਹੈ ਹਨੇਰੀ ਮੀਂਹ ਵਾਸਤੇ। ਤਾਂ ਉਸ ਵੇਲੇ ਵੀ ਬੰਦੇ ਨੇ ਬ੍ਰਿਕਸ਼ਾਂ ਨੂੰ ਚੂਜ਼ ਕੀਤਾ ਹੈ, ਉਹਦੀਆਂ ਟਾਹਣੀਆਂ ਤੋੜ ਕੇ ਉਹਨੇ ਛੋਟੀ ਜਿਹੀ ਝੌਂਪੜੀ ਬਣਾਉਣੀ ਸ਼ੁਰੂ ਕੀਤੀ ਹੈ। ਜਦੋਂ ਝੌਂਪੜੀ ਬਣ ਗਈ ਹੈ ਝੌਂਪੜੀ ਨਾਲ ਸੰਬੰਧਿਤ ਨਵੀਆਂ ਲੋੜਾਂ ਜਨਮ ਲੈ ਲਈਆਂ ਨੇ, ਕਿਉਂਕਿ ਹਨੇਰੀ ਵਿੱਚ ਝੌਂਪੜੀ ਢਹਿ ਜਾਂਦੀ ਸੀ, ਫਿਰ ਨਵੀਂ ਲੱਭਦਾ ਸੀ, ਫਿਰ ਪਾਉਂਦਾ ਸੀ। ਫਿਰ ਜਦੋਂ ਇਹ ਦੂਰ ਦੂਰ ਤੱਕ ਵਿਚਰਨ ਲੱਗਿਆ, ਆਪਾਂ ਦੇਖਦੇ ਹਾਂ ਜਿਸ ਵੇਲੇ ਬਚਪਨ ਵਿੱਚ ਸੀ ਉਸ ਵੇਲੇ ਤੋਂ ਅੱਜ ਪਾਪੂਲੇਸ਼ਨ ਕਿਤਨੀ ਵੱਧ ਗਈ ਹੈ। ਇਹਦਾ ਮਤਲਬ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਮਨੁੱਖ ਪੈਦਾ ਹੋਇਆ ਹੋਵੇਗਾ ਪਾਪੂਲੇਸ਼ਨ ਬਹੁਤ ਘੱਟ ਹੋਏਗੀ, ਜੰਗਲਾਂ 'ਚ ਰਹਿ ਰਿਹਾ। ਜਦੋਂ ਦੂਸਰੇ ਥਾਂ ਜਾਂਦਾ ਹੈ ਮੇਲ ਫੀਮੇਲ ਮਰਦ ਔਰਤ ਇੱਕ ਦੂਸਰੇ ਨੂੰ ਮਿਲਦੇ ਨੇ, ਇਹਨੂੰ ਸੋਝੀ ਆਈ ਹੈ, ਇਹ ਪਸ਼ੂਆਂ ਵਾਂਗੂ ਸਰੀਰ ਨਗਨ ਲੈ ਕੇ ਇੱਕ ਦੂਸਰੇ ਦੇ ਸਾਹਮਣੇ ਨਹੀਂ ਸੀ ਜਾ ਸਕਦਾ। ਤੀਸਰੀ ਲੋੜ ਪੈਦਾ ਹੋਈ ਸਰੀਰ ਨੂੰ ਢੱਕਣਾ ਚਾਹੀਦਾ, ਇਹਨੇ ਫਿਰ ਬ੍ਰਿਕਸ਼ਾਂ ਨੂੰ ਚੂਜ਼ ਕੀਤਾ ਹੈ, ਪੱਤਿਆਂ ਦੇ ਨਾਲ ਹੀ ਬ੍ਰਿਕਸ਼ਾਂ ਨੂੰ ਢੱਕਦਾ ਆਪਣੇ ਸਰੀਰ ਨੂੰ ਢੱਕਦਾ ਸੀ, ਪੱਤਿਆਂ ਦੇ ਨਾਲ ਹੀ ਇਹ ਆਪਣੀ ਪੇਟ ਦੀ ਭੁੱਖ ਮਿਟਾਉਂਦਾ ਸੀ ਤੇ ਟਾਹਣੀਆਂ ਦੇ ਨਾਲ ਝੌਂਪੜੀ ਬਣਾਉਂਦਾ ਸੀ। ਆਹ ਤਿੰਨ ਲੋੜਾਂ ਮਨੁੱਖ ਦੀਆਂ ਸਨ, ਪਰ ਸੈਟਿਸਫਾਈਡ ਨਹੀਂ ਸੀ। ਕਿਉਂ? ਕਿਉਂਕਿ ਹੁਣ ਝੌਂਪੜੀ ਦੇ ਵਿੱਚ ਵੀ ਡਿਵੈਲਪਮੈਂਟ ਦੀ ਲੋੜ ਸੀ। ਇਹ ਬ੍ਰਿਕਸ਼ਾਂ ਦੇ ਪੱਤੇ ਪੱਤਿਆਂ ਦੇ ਨਾਲ ਜਿਹੜਾ ਤਨ ਢੱਕਦਾ ਸੀ ਇਹਦੇ ਵਿੱਚ ਵੀ ਡਿਵੈਲਪਮੈਂਟ ਦੀ ਲੋੜ ਸੀ। ਜਿਹੜੇ ਖੁਰਾਕ ਖਾਂਦਾ ਸੀ ਉਹਦੇ ਵਿੱਚ ਵੀ ਡਿਵੈਲਪਮੈਂਟ ਦੀ ਲੋੜ ਸੀ। ਬੰਦੇ ਨੇ ਡਿਵੈਲਪਮੈਂਟ ਕਰਦਾ ਗਿਆ ਕਰਦਾ ਗਿਆ ਕਰਦਾ ਗਿਆ, ਝੌਂਪੜੀ ਅੱਜ ਦਾ ਘਰ ਬਣ ਗਿਆ, ਪੱਤੇ ਅੱਜ ਦੇ ਕੱਪੜੇ ਬਣ ਗਏ, ਖੁਰਾਕ ਅੱਜ ਦੇ ਸਵਾਦਲੇ ਭੋਜਨ ਬਣ ਗਏ। ਪਰ ਹਾਲੇ ਵੀ ਮਨੁੱਖ ਦੀਆਂ ਲੋੜਾਂ ਮੁੱਕੀਆਂ ਨਹੀਂ, ਸਗੋਂ ਵਧੀਆਂ ਨੇ। ਕਦੀ ਖਿਆਲ ਕਰਨਾ, ਸਭ ਤੋਂ ਪਹਿਲੀ ਭੁੱਖ ਹੁੰਦੀ ਹੈ ਘਰ ਵਿੱਚ ਬੱਚਾ ਆ ਜਾਵੇ। ਸਭ ਤੋਂ ਪਹਿਲੀ ਭੁੱਖ ਬੱਚਾ ਹੁੰਦਾ ਹੈ, ਅਗਲੀ ਭੁੱਖ ਜਾਗ ਪਈ ਹੈ ਹੁਣ ਤੰਦਰੁਸਤ ਰਹੇ, ਅਗਲੀ ਭੁੱਖ ਜਾਗ ਪਈ ਹੈ ਚੰਗਾ ਸਕੂਲ ਮਿਲੇ, ਫਿਰ ਇਹ ਚੰਗੀ ਪੜ੍ਹਾਈ ਕਰੇ, ਡਿਗਰੀ ਮਿਲ ਜਾਵੇ, ਫਿਰ ਭੁੱਖ ਜਾਗਦੀ ਹੈ ਚੰਗਾ ਕਾਲਜ ਹੋਵੇ, ਕਾਲਜ ਮਿਲ ਗਿਆ ਚੰਗੀ ਜੋਬ ਹੋਵੇ, ਜੋਬ ਮਿਲ ਗਈ ਹੈ ਇਹਦਾ ਚੰਗੇ ਥਾਂ ਤੇ ਵਿਆਹ ਹੋ ਜਾਵੇ, ਵਿਆਹ ਹੋ ਗਿਆ ਹੁਣ ਬੱਚਾ ਆ ਜਾਵੇ। ਨੋਟ ਕਰਿਓ, ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਫਿਰ ਆ ਗਿਆ ਰੀਸਾਈਕਲਿੰਗ। ਪਹਿਲਾਂ ਆਪਣੇ ਬੱਚੇ ਦੀ ਭੁੱਖ ਸੀ, ਹੁਣ ਬੇਟੇ ਦੇ ਬੱਚੇ ਦੀ ਭੁੱਖ ਹੈ, ਉੱਥੇ ਫਿਰ ਚੱਲਦਾ। ਇੱਕ ਲੋੜ ਦੇ ਵਿੱਚੋਂ ਦੂਸਰੀਆਂ ਲੋੜਾਂ ਜਨਮ ਲੈਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨਿਤਨੇਮ ਦੀ ਬਾਣੀ ਅੰਦਰ ਕਹਿੰਦੇ ਨੇ, ਐ ਮਨਾ ਇਸ ਮਨ ਨੂੰ ਜੋ ਮੰਗਦਾ ਏ ਉਹ ਦੇਈ ਜਾਣ ਨਾਲ ਇਹਦੀ ਭੁੱਖ ਨਹੀਂ ਮਿਟੇਗੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਸ ਸੰਸਾਰ ਅੰਦਰ ਯੂਨੀਵਰਸ ਵਿੱਚ ਜਿਤਨਾ ਕੁਛ ਪਿਆ ਹੈ ਸਾਰਾ ਵੀ ਮਨ ਨੂੰ ਦੇ ਦਈਏ ਫਿਰ ਵੀ ਇਹਦੀ ਭੁੱਖ ਮਿਟ ਨਹੀਂ ਸਕਦੀ। ਦੂਸਰੀ ਬਾਤ, ਆਨੰਦ ਸਾਹਿਬ ਦੀ ਬਾਣੀ ਅੰਦਰ, ਜਪਜੀ ਸਾਹਿਬ ਦੀ ਸ਼ੁਰੂਆਤ ਇੱਥੋਂ ਹੈ, ਆਨੰਦ ਸਾਹਿਬ ਦੀ ਬਾਣੀ ਅੰਦਰ ਜਿਨ ਭੁੱਖਾਂ ਸਭ ਗਵਾਈਆਂ, ਇਹਦਾ ਮਤਲਬ ਮਨ ਸੈਟਿਸਫਾਈਡ ਹੋਵੇ, ਮਨ ਅੰਦਰ ਸ਼ੁਕਰਾਨਾ ਹੋਵੇ, ਮਨ ਰਜਿਆ ਹੋਵੇ, ਮਨ ਤ੍ਰਿਪਤ ਹੋਵੇ, ਮਨ ਵਿੱਚ ਇੱਕ ਭਾਵਨਾ ਹੋਵੇ ਮੇਰੇ ਵਾਹਿਗੁਰੂ ਨੇ ਮੈਨੂੰ ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ, ਬਹੁਤ ਦਿੱਤਾ ਹੈ। ਦੂਸਰੀ ਭਾਵਨਾ, ਜਿਤਨਾ ਦਿੱਤਾ ਹੈ ਸੱਚੀ ਮੈਂ ਉਤਨੇ ਜੋਗਾ ਨਹੀਂ ਸੀਗਾ ਵਾਹਿਗੁਰੂ। ਤੀਸਰੀ ਭਾਵਨਾ, ਮੇਰੇ ਵਾਹਿਗੁਰੂ ਨੇ ਜਿਤਨਾ ਮੈਨੂੰ ਦਿੱਤਾ ਹੈ ਮੈਂ ਵਾਹਿਗੁਰੂ ਲਈ ਕੀਤਾ ਹੀ ਕੁਛ ਨਹੀਂ, ਵਾਹਿਗੁਰੂ ਨੇ ਮੇਰੇ ਲਈ ਇਤਨਾ ਦਿੱਤਾ ਮੈਂ ਉਹਦੀ ਬਣਾਈ ਹੋਈ ਕੁਦਰਤ ਸੰਸਾਰ ਲਈ ਕੀਤਾ ਹੀ ਕੁਛ ਨਹੀਂ, ਗੁਰੂ ਨੇ ਮੈਨੂੰ ਇਤਨਾ ਕੁਛ ਦਿੱਤਾ ਮੈਂ ਗੁਰੂ ਦੇ ਪੰਥ ਲਈ ਕੀਤਾ ਹੀ ਕੁਛ ਨਹੀਂ। ਇਹ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਡੇ ਅੰਦਰ ਜਗਾਉਣਾ ਚਾਹੁੰਦੇ ਨੇ। ਕਈ ਵਾਰੀ ਅਸੀਂ
ਇਸ ਹੁਕਮਨਾਮੇ ਨੂੰ ਇੰਜ ਸਮਝ ਲੈਂਦੇ ਹਾਂ ਕਿ ਅੱਜ ਮੈਂ ਜਿਹੜੀ ਇੱਛਾ ਲੈ ਕੇ ਆਇਆ ਸੀ, ਅੱਜ ਮੈਂ ਜਿਹੜੀ ਬਾਸ਼ਨਾ ਲੈ ਕੇ ਆਇਆ ਸੀ, ਅੱਜ ਮੈਂ ਜਿਹੜੀ ਅਰਦਾਸ ਲੈ ਕੇ ਆਇਆ ਸੀ, ਆ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਹਿ ਦਿੱਤਾ ਇੱਛਾ ਪੂਰੀ ਹੋ ਗਈ ਹੈ, ਇੱਛਾ ਪੂਰਕ ਸਰਬ ਸੁਖ ਦਾਤਾ। ਮੈਂ ਬਹੁਤਿਆਂ ਨੂੰ ਇੰਜ ਕਹਿੰਦੇ ਸੁਣਿਆ। ਇਸ ਵਿੱਚ ਇੱਕ ਸ਼ਰਤ ਲਾਈ ਗਈ ਹੈ, ਧਿਆਨ ਦੇਣਾ, ਕੋਸ਼ਿਸ਼ ਕਰਿਓ ਬਾਣੀ ਦੇ ਸ਼ਬਦਾਂ ਦੀ ਡੈਪਥ ਵਿੱਚ ਜਾਣਾ ਔਰ ਬੜੇ ਧਿਆਨ ਨਾਲ ਸਮਝ ਕੇ ਪੜ੍ਹਨਾ। ਪਹਿਲੀ ਬਾਤ ਤੇ ਇਹ ਜਿਹੜਾ ਪਾਸਟ ਟੈਂਸ ਹੈ, ਇਸ ਵਿੱਚ ਗੁਰੂ ਪਿਤਾ ਕਹਿੰਦੇ ਨੇ ਪਿਆਰਿਆ ਤੂੰ ਯਾਦ ਕਰ ਅੱਜ ਤੱਕ ਤੇਰੀਆਂ ਕਿਤਨੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ। ਆਖੋ ਵਾਹਿਗੁਰੂ। ਆਪਾਂ ਮੇਰੇ ਖਿਆਲ ਵਿੱਚ ਇਤਨਾ ਕੁ ਯਾਦ ਕਰ ਲਈਏ, ਜਦੋਂ ਵਿਆਹ ਹੋਇਆ ਸੀ, ਮਾਂ ਵੀ ਉਸ ਵੇਲੇ ਕਹਿੰਦੀ ਸੀ, ਪਿਤਾ ਵੀ ਕਹਿੰਦੇ ਸੀ, ਤੇ ਆਪਣੇ ਮਨ ਵਿੱਚ ਵੀ ਇੱਕ ਭੁੱਖ ਸੀ ਬੱਚਾ ਆ ਜਾਵੇ। ਗੁਰੂ ਨੇ ਦੋ ਦੋ ਦੇ ਦਿੱਤੇ, ਕਿਸੇ ਨੂੰ ਤਿੰਨ ਤਿੰਨ ਦੇ ਦਿੱਤੇ। ਜਦੋਂ ਕਿਤੇ ਆਮਦਨ ਘੱਟ ਸੀ, ਖਰਚੇ ਵੱਧ ਸੀ, ਉਸ ਵੇਲੇ ਲੱਗਦਾ ਸੀ ਥੋੜੀ ਜਿਹੀ ਆਮਦਨ ਵੱਧ ਜਾਵੇ, ਗੁਰੂ ਨੇ ਉਹ ਵੀ ਦੇ ਦਿੱਤੀ। ਯਾਦ ਕਰਕੇ ਦੇਖੋ ਕਿਤਨੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ। ਸਤਿਗੁਰੂ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਪਿਆਰਿਆ ਅੱਜ ਤੱਕ ਤੇਰੀਆਂ ਜਿਤਨੀਆਂ ਵੀ ਇੱਛਾਵਾਂ ਪੂਰੀਆਂ ਹੋਈਆਂ ਨੇ, ਹਰ ਤਰ੍ਹਾਂ ਦੀ ਇੱਛਾ ਪੂਰੀ ਕਰਨ ਵਾਲੇ ਵਾਹਿਗੁਰੂ ਜੀ ਨੇ। ਆਖੋ ਵਾਹਿਗੁਰੂ। ਪਰ ਮਨ ਦਾ ਸੁਭਾਅ ਹੈ, ਇਹ ਆਉਣ ਵਾਲੇ ਸਮੇਂ ਦੀਆਂ ਭੁੱਖਾਂ ਨੂੰ ਮੰਗਣ ਦੇ ਵਿੱਚ ਜੋ ਮਿਲ ਚੁੱਕਿਆ ਉਹਦਾ ਸ਼ੁਕਰਾਨਾ ਗਵਾਈ ਜਾਂਦਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਇਹ ਗੱਲ ਯਾਦ ਕਰਵਾਉਣ ਵਾਸਤੇ ਬੜੀ ਤਕੜੀ ਚੋਟ ਮਾਰ ਦਿੱਤੀ ਹੈ ਇਸ ਮਨ ਨੂੰ, ਬਸ਼ਰਤੇ ਕਿ ਮਨ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਪਿਆਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੱਚੇ ਪਿਤਾ ਸਮਝ ਕੇ ਸੁਣੇ। ਗੁਰੂ ਸਾਹਿਬ ਕਹਿ ਰਹੇ ਨੇ, ਤੇਰੇ ਮਨ ਦਾ ਸੁਭਾਅ ਬਣ ਗਿਆ, ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀਨਾ ਦੇ ਦਸ ਵੀ ਹਿਰਲੇ, ਕਹੋ ਮੂੜਾ ਕਹੋ ਕਹਾਂ ਕਰੇ, ਤੈਨੂੰ ਅੱਜ ਤੱਕ ਕਿਤਨਾ ਮਿਲਿਆ, ਐ ਮਨਾ ਤੂੰ ਸੈਟਿਸਫਾਈਡ ਨਹੀਂ ਹੋ ਸਕਿਆ। ਸੱਚ ਇਹ ਹੈ, ਜਿਤਨਾ ਮਿਲਿਆ ਹੈ ਨਾ, ਉਤਨਾ ਸ਼ੁਕਰਾਨਾ ਸਾਡੇ ਤੋਂ ਨਹੀਂ ਹੋਇਆ। ਆਖੋ ਵਾਹਿਗੁਰੂ, ਨਹੀਂ ਹੋਇਆ। ਬੱਚਾ ਹਰ ਸਾਲ ਐਗਜ਼ਾਮ ਆਉਂਦੇ ਨੇ, ਜਿਸ ਦਿਨ ਉਹਦੀ ਡੇਟ ਸ਼ੀਟ ਘਰ ਵਿੱਚ ਆ ਜਾਂਦੀ ਹੈ, ਉਸੇ ਦਿਨ ਸਾਰੇ ਪਰਿਵਾਰ ਦੇ ਅੰਦਰੋਂ ਅਰਦਾਸਾਂ ਨਿਕਲਦੀਆਂ, ਵਾਹਿਗੁਰੂ ਕਿਰਪਾ ਕਰੋ ਮੇਰਾ ਬੇਟਾ ਮੇਰੀ ਬੇਟੀ ਚੰਗੇ ਨੰਬਰਾਂ 'ਚ ਪਾਸ ਹੋ ਜਾਵੇ। ਪਾਸ ਹੋ ਜਾਂਦੇ, ਇਹ ਪਾਪੀ ਮਨ ਇੱਕ ਦਿਨ ਸ਼ੁਕਰਾਨਾ ਕਰਕੇ ਹੀ ਸਾਰ ਲੈਂਦਾ। ਆਖੋ ਵਾਹਿਗੁਰੂ। ਇੱਕ ਛੋਟੀ ਜਿਹੀ ਰਮਜ ਸਮਝਣੀ, ਜ਼ਿੰਦਗੀ ਵਿੱਚ ਅਸੀਂ ਜੋ ਕੁਛ ਵੀ ਮੰਗਦੇ ਹਾਂ ਮੇਰੇ ਗੁਰੂ ਤੋਂ ਵਾਹਿਗੁਰੂ ਤੋਂ, ਇੱਕੋ ਵਾਰੀ ਨਹੀਂ ਮੰਗਦੇ, ਅਸੀਂ ਵਾਰ ਵਾਰ ਮੰਗਦੇ ਹਾਂ। ਨੋਟ ਕਰਿਓ, ਅੱਜ ਆਏ ਹਾਂ ਗੁਰੂ ਦੇ ਕੋਲ, ਕਿਹਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨੀ ਬੇਟੀ ਨੂੰ ਚੰਗੇ ਨੰਬਰ ਆ ਜਾਣ, ਨਿਤਨੇਮ ਕਰਦੇ ਹਾਂ ਫਿਰ ਮੰਗਦੇ ਹਾਂ, ਰੋਜ਼ਾਨਾ ਆ ਕੇ ਮੰਗਦੇ ਹਾਂ, ਘੱਟੋ ਘੱਟ 15 ਵਾਰੀ ਮੰਗਦੇ ਹਾਂ, ਤੇ ਹੁਣ ਘੱਟੋ ਘੱਟ 15 ਕੁ ਵਾਰੀ ਤੇ ਸ਼ੁਕਰਾਨਾ ਹੋ ਜਾਵੇ, ਸ਼ੁਕਰਾਨਾ ਇੱਕੋ ਵਾਰੀ ਕਰਕੇ ਸਰ ਜਾਂਦਾ। ਗੁਰੂ ਰਹਿਮਤ ਕਰਨ, ਸਤਿਗੁਰੂ ਕਹਿਣ ਲੱਗੇ, ਪਿਆਰਿਆ ਅਹਿਸਾਸ ਕਰ, ਤੇਰੀਆਂ ਜ਼ਿੰਦਗੀ 'ਚ ਅੱਜ ਤੱਕ ਜਿਤਨੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ, ਰੱਬ ਦੇ ਬਣਾਏ ਸਿਸਟਮ ਨੂੰ ਦੇਖ ਕੇ ਯਾਦ ਕਰ, ਇੱਛਾ ਪੂਰੀ ਕਿਵੇਂ ਹੋਈ ਸੀ। ਬੰਦਾ ਸੋਚਦਾ ਸੀ ਮੇਰਾ ਆਹ ਕੰਮ ਬਣ ਜਾਵੇ, ਉਸ ਕੰਮ ਦੇ ਲਈ ਤੇਰੇ ਲਈ ਚਾਰ ਚੁਫੇਰੇ ਸਰਕਮਸਟਾਂਸਸ ਬਣਾ ਦਿੱਤੇ ਸਨ ਵਾਹਿਗੁਰੂ ਨੇ, ਚਾਹੇ ਉਹ ਪੈਸੇ ਦਾ ਪ੍ਰਬੰਧ ਕੀਤਾ ਸੀ, ਚਾਹੇ ਕੋਈ ਉਸ ਤਰ੍ਹਾਂ ਦਾ ਤੈਨੂੰ ਹੈਲਪ ਕਰਨ ਵਾਲਾ ਤੇਰਾ ਮਦਦਗਾਰ ਮਿਲਾ ਦਿੱਤਾ ਸੀ, ਚਾਹੇ ਤੈਨੂੰ ਓਪਰਚੁਨਿਟੀ ਦੇ ਰੂਪ ਵਿੱਚ, ਚਾਹੇ ਗੋਲਡਨ ਚਾਂਸ ਦੇ ਰੂਪ ਵਿੱਚ। ਇਸ ਨੂੰ ਆਨੰਦ ਸਾਹਿਬ ਦੀ ਬਾਣੀ ਵਿੱਚੋਂ ਇੰਜ ਸਮਝਣਾ ਸੀ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਉਹ ਅੰਗੀਕਾਰ ਬਣਿਆ ਸਾਡੇ ਪੱਖ ਵਿੱਚ ਖੜਾ ਸੀ ਵਾਹਿਗੁਰੂ ਜੀ, ਤੇ ਜਦੋਂ ਪੱਖ ਵਿੱਚ ਖੜੇ ਸਨ ਤੇ ਉਸ ਵੇਲੇ ਸਾਡਾ ਕੰਮ ਹੋਇਆ ਸੀ। ਇੱਥੇ ਕਾਮ ਧੇਨਾ ਸ਼ਬਦ ਵਰਤਿਆ ਗਿਆ, ਇੱਛਾ ਪੂਰੀਆਂ ਕਰਨ ਵਾਲੀ ਸ਼ਕਤੀ ਵਾਹਿਗੁਰੂ ਦੇ ਕੋਲ ਹੈ। ਆਖੋ ਵਾਹਿਗੁਰੂ। ਬੰਦੇ ਕੋਲ ਪੈਸਾ ਹੋਵੇ ਨਾ, ਉਹ ਕਵੇ ਮੈਂ ਬਿਜ਼ਨਸ ਕਰਨਾ ਹੈ, ਜ਼ਰੂਰੀ ਨਹੀਂ ਹੈ ਉਹਨੂੰ ਬਿਜ਼ਨਸ ਲੱਭ ਜਾਵੇ, ਜੇ ਲੱਭ ਗਿਆ ਇਹ ਵੀ ਜ਼ਰੂਰੀ ਨਹੀਂ ਹੈ ਕਿ ਉਹ ਕਾਮਯਾਬ ਹੋ ਜਾਵੇ, ਕਿਉਂਕਿ ਬਿਜ਼ਨਸ ਲੱਭਣ ਦੇ ਲਈ ਉਸ ਤਰ੍ਹਾਂ ਦੇ ਸੋਰਸ ਚਾਰ ਚੁਫੇਰੇ ਹੋਣੇ ਚਾਹੀਦੇ ਨੇ। ਜਦੋਂ ਲੱਭ ਜਾਵੇ ਉਹਨੂੰ ਕਾਮਯਾਬ ਹੋਣ ਵਾਸਤੇ ਉਸ ਤਰ੍ਹਾਂ ਦਾ ਮਾਹੌਲ ਬਣਿਆ ਰਹਿਣਾ ਚਾਹੀਦਾ। ਇਹ ਸੋਰਸ ਤੇ ਮਾਹੌਲ, ਇਹ ਦੋਨੋਂ ਸ਼ਕਤੀਆਂ ਵਾਹਿਗੁਰੂ ਜੀ ਦੇ ਕੋਲ ਨੇ। ਆਖੋ ਵਾਹਿਗੁਰੂ। ਇਹੀ ਕਾਰਨ ਹੈ ਕੁਝ ਲੋਕ ਯਤਨ ਬੜੇ ਕਰਦੇ ਜੇ, ਪਰ ਜਿੱਥੇ 20 ਸਾਲ ਪਹਿਲਾਂ ਖੜੇ ਸੀ ਉੱਥੇ ਅੱਜ ਖੜੇ ਜੇ ਤਰੱਕੀ ਬਹੁਤੀ ਨਹੀਂ ਮਿਲ ਪਾ ਰਹੀ। ਸਤਿਗੁਰਾਂ ਨੇ ਗੁਰਬਾਣੀ ਅੰਦਰ ਸਾਡੇ ਸਾਹਮਣੇ ਦੋ ਸਿਧਾਂਤ ਦੇ ਦਿੱਤੇ ਨੇ। ਸਤਿਗੁਰੂ ਕਹਿਣ ਲੱਗੇ ਇੱਕ ਉਹ ਨੇ ਜਿਹੜੇ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜਿਉਂਦੇ ਨੇ, ਵਾਹਿਗੁਰੂ ਦੀ ਯਾਦ ਵਿੱਚ ਜਿਉਂਦੇ ਨੇ। ਉਹਨਾਂ ਨੂੰ ਵਾਹਿਗੁਰੂ ਦਾ ਨਾਮ ਬੜਾ ਪਿਆਰਾ ਲੱਗਦਾ ਹੈ, ਬੜਾ ਪਿਆਰ ਪੈ ਜਾਂਦਾ ਵਾਹਿਗੁਰੂ ਦੀ ਯਾਦ ਦੇ ਨਾਲ। ਸਤਿਗੁਰੂ ਕਹਿੰਦੇ ਉਹਨਾਂ ਦੇ ਅਚਨਚੇਤ ਕੰਮ ਹੁੰਦੇ ਰਹਿੰਦੇ ਜੇ, ਤਰੱਕੀਆਂ ਪਾ ਜਾਂਦੇ ਜੇ। ਪੰਕਤੀ ਹੈ, ਅਚਿੰਤ ਕੰਮ ਕਰ ਹੈ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਇੱਕ ਆ ਹੈ। ਦੂਸਰਾ ਪੱਖ ਗੁਰਬਾਣੀ ਅੰਦਰ ਇੱਕ ਹੋਰ ਦਿੱਤਾ ਹੈ, ਜਦੋਂ ਬੰਦਾ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੇ ਉਹ ਮੇਰੀ ਮੇਰੀ ਵਿੱਚ ਉਲਝ ਜਾਂਦਾ ਹੈ। ਵਾਹਿਗੁਰੂ ਤੋਂ ਲੈ ਰਿਹਾ, ਅੰਦਰੋਂ ਸ਼ੁਕਰਾਨੇ ਵਿੱਚ ਭਿੱਜ ਨਹੀਂ ਰਿਹਾ ਤੇ ਅੰਦਰੋਂ ਵਾਹਿਗੁਰੂ ਦੀ ਯਾਦ ਤੋਂ ਟੁੱਟਿਆ ਹੋਇਆ, ਨਾ ਤੇ ਖਾਣਾ ਖਾਣ ਵੇਲੇ ਵਾਹਿਗੁਰੂ ਚੇਤੇ ਆਏ ਨੇ, ਨਾ ਕੱਪੜੇ ਪਹਿਨਣ ਵੇਲੇ ਵਾਹਿਗੁਰੂ ਚੇਤੇ ਆਏ ਨੇ। ਰੱਬ ਦੀਆਂ ਦਾਤਾਂ ਨਿੱਤ ਵਰਤਦਿਆਂ ਵਾਹਿਗੁਰੂ ਚੇਤੇ ਹੀ ਨਹੀਂ ਆਏ। ਤੇ ਸਤਿਗੁਰੂ ਕਹਿੰਦੇ ਨੇ ਐਸਾ ਬੰਦਾ ਜਦੋਂ ਕੋਈ ਕੰਮ ਕਰਦਾ ਉਹਦੇ ਰਾਹ ਵਿੱਚ ਰੁਕਾਵਟਾਂ ਆਉਂਦੀਆਂ ਨੇ। ਕੋਟ ਵਿਘਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾਉ। ਮੈਂ ਬੇਨਤੀ ਕਰਾਂ, ਸਤਿਗੁਰਾਂ ਨੇ ਦੋਨੋਂ ਪੱਖ ਸਾਡੇ ਸਾਹਮਣੇ ਰੱਖ ਦਿੱਤੇ ਨੇ। ਸਤਿਗੁਰ ਇਹ ਵੀ ਕਹਿ ਦਿੱਤਾ ਹੈ ਕਿ ਅਗਰ ਅੰਦਰੋਂ ਵਾਹਿਗੁਰੂ ਦੀ ਯਾਦ ਤੋਂ ਟੁੱਟ ਚੁੱਕਿਆ, ਇੱਥੇ ਮੈਂ ਬੇਨਤੀ ਕਰਾਂ, ਬਾਹਰੋਂ ਤੇ ਭੁਲੇਖਾ ਪੈ ਸਕਦਾ ਹੈ। ਅੰਦਰੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹਿਗੁਰੂ ਦੀ ਯਾਦ ਕਿਤਨਾ ਚਿਰ ਬਣੀ ਸੀ ਬੰਦੇ ਨੂੰ ਆਪ ਨੂੰ ਪਤਾ ਹੈ, ਆਖੋ ਵਾਹਿਗੁਰੂ ਆਪਣੇ ਆਪ ਨੂੰ ਪਤਾ ਹੈ। ਹੋ ਸਕਦਾ ਹੈ ਦੂਸਰਾ ਬੰਦਾ ਧਾਰਮਿਕ ਪਹਿਰਾਵਾ ਦੇਖ ਕੇ ਮੇਰੇ ਵਰਗੇ ਨੂੰ ਕਹਿ ਦੇਵੇ ਸ਼ਾਇਦ ਇਹਨੂੰ ਰੱਬ ਸਦਾ ਚੇਤੇ ਆਉਂਦਾ ਰਹੇਗਾ, ਪਰ ਮੇਰੇ ਮਨ ਨੂੰ ਪਤਾ ਹੈ ਕਿ ਇਹ ਵਾਹਿਗੁਰੂ ਦੀ ਯਾਦ ਅੱਜ ਸਾਰਾ ਦਿਨ ਕਿਤਨਾ ਚਿਰ ਮੈਂ ਭੁੱਲਿਆ ਰਿਹਾ, ਕਿਤਨਾ ਚਿਰ ਗੁਰਬਾਣੀ ਚੇਤੇ ਰਹੀ ਹੈ, ਕਿਤਨਾ ਚਿਰ ਗੁਰੂ ਕੇ ਵਿਚਾਰ ਰਹੇ ਨੇ, ਬੰਦੇ ਨੂੰ ਪਤਾ ਹੈ। ਅਗਰ ਅੰਦਰੋਂ ਟੁੱਟ ਚੁੱਕਿਆ ਹੈ ਤੇ ਸਤਿਗੁਰੂ ਕਹਿੰਦੇ ਫਿਰ ਐਸਾ ਵੀ ਹੋ ਜਾਂਦਾ ਹੈ ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਬੰਦਾ ਆਹ ਕੰਮ ਸ਼ੁਰੂ ਕਰਦਾ ਹੋਰ ਪੁੱਠਾ ਪੈ ਜਾਂਦਾ, ਆਹ ਕੰਮ ਸ਼ੁਰੂ ਕਰਦਾ ਹੋਰ ਪਿੱਛੇ ਚਲਿਆ ਜਾਂਦਾ, ਵਧਣ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਪਿੱਛੇ ਚਲਿਆ ਜਾਂਦਾ, ਕਿਉਂਕਿ ਉਸ ਨੂੰ ਸਮਝ ਨਹੀਂ ਲੱਗੀ ਜ਼ਿੰਦਗੀ ਦੇ ਵਿੱਚ ਸੁੱਖ, ਜ਼ਿੰਦਗੀ ਦੇ ਵਿੱਚ ਇੱਛਾਵਾਂ, ਜ਼ਿੰਦਗੀ ਦੇ ਵਿੱਚ ਆਨੰਦ, ਇਹ ਸ਼ਕਤੀ ਕੇਵਲ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਦੇ ਕੋਲ। ਆਖੋ ਵਾਹਿਗੁਰੂ। ਹੁਣ ਅਗਲੀ ਪੰਕਤੀ ਧਿਆਨ ਨਾਲ ਪੜ੍ਹਨੀ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸ਼ਰਤ ਲਾ ਦਿੱਤੀ, ਤਾਂ ਆਹ ਕੰਮ ਕਰੇਗਾ ਫਿਰ ਇਹ ਕੰਮ ਹੋਏਗਾ। ਹਰ ਬੰਦਾ ਚਾਹੁੰਦਾ ਹੈ ਸੁਖ। ਸਤਿਗੁਰੂ ਕਹਿੰਦੇ ਐਸੇ ਵਾਹਿਗੁਰੂ ਦੇ ਵੱਲ ਧਿਆਨ ਰੱਖਿਆ ਕਰ, ਆਖੋ ਵਾਹਿਗੁਰੂ, ਤਾਂ ਸਰਬ ਸੁਖ ਮਿਲੇਗਾ। ਧਿਆਈਐ, ਧਿਆਈਐ ਹੁੰਦਾ ਧਿਆਨ ਰੱਖਣਾ, ਧਿਆਨ ਦੇਣਾ। ਵਾਹਿਗੁਰੂ ਜੀ ਅੰਦਰ ਨੇ, ਵਾਹਿਗੁਰੂ ਦੇ ਗੁਣ ਅੰਦਰ ਨੇ। ਵਾਹਿਗੁਰੂ ਦਾ ਗੁਣ ਨਿਮਰਤਾ ਹੈ। ਮਨ ਵਿੱਚ ਛੋਟੀ ਜੀ ਲਾਪਰਵਾਹੀ ਆ ਜਾਵੇ, ਨਿਮਰਤਾ ਨਿਕਲ ਜਾਂਦੀ ਹੈ। ਇਗਨੋਰੈਂਸ, ਲਾਪਰਵਾਹੀ, 2% ਵੀ ਮਨ ਦੇ ਅੰਦਰ ਇਗਨੋਰੈਂਸ ਆ ਗਈ ਤੇ ਹਉਮੈ ਪ੍ਰਵੇਸ਼ ਕਰ ਜਾਂਦੀ ਜੀ। ਆਖੋ ਵਾਹਿਗੁਰੂ। ਆਪਾਂ ਦੇਖਦੇ ਹਾਂ ਕੁਝ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ ਤੇ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ। ਦਰਵਾਜ਼ਾ ਇਸ ਲਈ ਬੰਦ ਕੀਤਾ ਜਾਂਦਾ ਹੈ ਜਿਹੜੀਆਂ ਚੀਜ਼ਾਂ ਨਹੀਂ ਚਾਹੀਦੀਆਂ ਉਹ ਅੰਦਰ ਨਾ ਚਲੀਆਂ ਜਾਣ। ਪਰ ਦਰਵਾਜ਼ੇ ਚ ਛੋਟੀ ਜੀ ਬਿਰਲ ਰਹਿ ਜਾਵੇ, ਕੰਬਖਤ ਚੂਹੀ ਬਾਰ ਬਾਰ ਅੰਦਰ ਵੜਦੀ ਜੇ, ਅੰਦਰ ਟੈਚੀ ਖੁੱਲਾ ਰਹਿ ਗਿਆ ਥੋੜਾ ਜਿਹਾ, ਅੰਦਰ ਵੜ ਕੇ ਚੂਹੇ ਕੱਪੜੇ ਟੁੱਕ ਜਾਂਦੀ ਜੇ, ਛੋਟੀ ਜੀ ਬਿਰਲ ਰਹਿ ਗਈ ਤੇ ਕੁਛ ਜਾਨਵਰ ਐਸੇ ਕਮਾਲ ਹੋ ਗਈ, ਮੈਟ ਗਿੱਲੇ ਰਹਿ ਜਾਣ ਤੇ ਖਟਮਲ ਪੈਦਾ ਹੋ ਜਾਂਦੇ ਜੇ। ਸਾਨੂੰ ਦਿਖਾ ਦਿੱਤਾ ਚਾਰ ਚੁਫੇਰੇ ਮੇਰੇ ਵਾਹਿਗੁਰੂ ਨੇ, ਕ੍ਰਿਸ਼ਮਾ ਬਣਾਇਆ ਹੋਇਆ। ਛੋਟੀ ਜੀ ਲਾਪਰਵਾਹੀ ਹੋ ਜਾਵੇ ਤੇ ਸਾਨੂੰ ਦੁੱਖ ਦੇਣ ਵਾਲੀਆਂ ਚੀਜ਼ਾਂ ਐਂਟਰ ਹੋ ਜਾਂਦੀਆਂ ਨੇ। ਡਸਟ ਉੱਡ ਰਹੀ ਹੋਵੇ, ਪੰਜਾਬ, ਰਾਜਸਥਾਨ, ਹਰਿਆਣਾ, ਯੂਪੀ, ਡਸਟ ਆਮ ਹੈ। ਔਰ ਇਹ 3 ਸਟੇਟ ਐਸੀਆਂ ਨੇ ਜਿਹਦੀ ਮਿੱਟੀ ਉੱਡਦੀ ਵੀ ਜ਼ਿਆਦਾ ਹੈ। ਹਨੇਰੀ ਉੱਡ ਰਹੀ ਹੋਵੇ, ਡਸਟ ਉੱਡ ਰਹੀ ਹੋਵੇ, ਥੋੜੀ ਜੀ ਬਿਰਲ ਸ਼ੀਸ਼ੇ ਵਿੱਚ ਦੀ ਆਈ ਨਹੀਂ ਤੇ ਅੰਦਰ ਰੇਤਾ ਗਿਆ ਨਹੀਂ, ਬਸ ਮਨ ਛੋਟੀ ਜੀ ਲਾਪਰਵਾਹੀ ਵਿੱਚ ਡੁੱਬਿਆ ਨਹੀਂ ਤੇ ਭੁੱਲਿਆ ਨਹੀਂ ਕਿ ਇਹ ਦਾਤਾਂ ਵਾਹਿਗੁਰੂ ਦੀਆਂ ਨੇ। ਜਦੋਂ ਭੁੱਲ ਗਿਆ ਹਉਮੈ ਆ ਗਈ, ਆਖ ਵਾਹਿਗੁਰੂ, ਸਤਿਗੁਰੂ ਕਹਿੰਦੇ ਹਰ ਵੇਲੇ ਧਿਆਨ ਰੱਖਿਆ ਕਰ, ਤੇਰੇ ਅੰਦਰ ਵਾਹਿਗੁਰੂ ਦੀ ਜੋਤ ਹੈ, ਤੇਰਾ ਆਪਣਾ ਕੁਛ ਵੀ ਨਹੀਂ ਹੈ। ਆਖੋ ਕੁਛ ਵੀ ਨਹੀਂ ਹੈ, ਸਰੀਰ ਸਾਡਾ ਨਹੀਂ ਹੈ। ਜੋ ਅੰਦਰ ਬੈਠੇ ਹੋਏ ਵਾਹਿਗੁਰੂ ਦੀ ਜੋਤ ਹੈ, ਉਸੇ ਦਾ ਸਰੀਰ ਹੈ। ਕਮਾਲ ਦੀ ਬਾਤ ਇਹ ਹੈ, ਇਹ ਸਰੀਰ 70 ਸਾਲ 80 ਸਾਲ ਬੜਾ ਸੋਹਣਾ ਚੱਲਦਾ ਹੈ, ਬੜਾ ਸੋਹਣਾ ਲੱਗਦਾ ਹੈ। ਜਿਸ ਦਿਨ ਅੰਦਰੋਂ ਜੋਤ ਨਿਕਲ ਗਈ, 70 ਘੰਟੇ ਵੀ ਨਹੀਂ ਚੱਲ ਸਕਦਾ। ਦੇਖਣਾ ਕਦੀ ਕੈਸਾ ਕਮਾਲ ਦਾ ਕ੍ਰਿਸ਼ਮਾ ਹੈ, ਸਰੀਰ ਉਹੀ ਹੈ। ਹੁਣ ਇਸ ਦੇ 48 ਘੰਟਿਆਂ ਦੇ ਅੰਦਰ ਇਸ ਦੇ ਅੰਦਰੋਂ ਬੋ ਕਿਉਂ ਮਾਰਨ ਲੱਗ ਪਈ ਹੈ, ਸੜ ਕਿਉਂ ਗਿਆ ਹੈ ਸਰੀਰ? ਕਿਉਂਕਿ ਵਾਹਿਗੁਰੂ ਦੀ ਜੋਤ ਅੰਦਰੋਂ ਨਿਕਲ ਗਈ ਹੈ, ਖੂਨ ਉਹੀ ਹੈ ਅੰਦਰ। ਨੋਟ ਕਰਿਓ, ਜਿੱਥੋਂ ਦੀ ਹਵਾ ਜਾਂਦੀ ਹੈ ਉਹ ਨਾੜੀ ਵੀ ਬੰਦ ਨਹੀਂ ਹੁੰਦੀ, ਉਹ ਨਾੜੀ ਵੀ ਉਦਾਂ ਹੀ ਰਹਿੰਦੀ ਹੈ। ਹੁਣ 3 ਚੀਜ਼ਾਂ ਸਨ ਜਿਹੜੀਆਂ ਸਾਡੇ ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਚਲਾ ਰਹੀ ਸੀ, ਤਿੰਨੋ ਚੀਜ਼ਾਂ ਖੜ ਗਈਆਂ। ਨੰਬਰ 1 ਹਾਰਟ ਬੀਟਿੰਗ, ਦਿਲ ਦੀ ਧੜਕਣ, ਇਹ ਵਾਹਿਗੁਰੂ ਦੀ ਜੋਤ ਚਲਾ ਰਹੀ ਹੈ, ਅਸੀਂ ਨਹੀਂ ਚਲਾ ਰਹੇ। ਹਾਂ, ਜੇ ਕਿਤੇ ਦਿਲ ਦੀ ਧੜਕਣ ਸਲੋ ਹੋ ਜਾਵੇ ਜਾਂ ਫਾਸਟ ਹੋ ਜਾਵੇ ਨਾ, ਫਿਰ ਡਾਕਟਰ ਦੇ ਜਾ ਕੇ ਕੁਛ ਨਾ ਕੁਛ ਕਰਨਾ ਪੈਂਦਾ। ਜੇ ਇਹ ਫਾਸਟ ਨਹੀਂ ਹੈ, ਸਲੋ ਨਹੀਂ ਹੈ, ਕੰਟੀਨਿਊ ਚੱਲ ਰਹੀ ਹੈ, ਤਾਂ ਕੁਛ ਨਹੀਂ ਕਰਨਾ ਪੈਂਦਾ, ਵਾਹਿਗੁਰੂ ਦੀ ਜੋਤ ਆਪਣੇ ਆਪ ਇਸ ਨੂੰ ਚਲਾ ਰਹੀ ਹੈ, ਦਿਲ ਦੀ ਧੜਕਣ। ਦੂਸਰਾ ਹੈ ਸਵਾਸ, ਦਿਲ ਦੀ ਧੜਕਣ ਨਾਲ ਸਵਾਸ ਚੱਲਦੇ ਜੇ, ਔਰ ਵਾਹਿਗੁਰੂ ਨੇ ਕਮਾਲ ਕਰ ਦਿੱਤੀ। ਇਹ ਸਰੀਰ ਅੰਦਰ ਆਕਸੀਜਨ ਖਿੱਚ ਰਿਹਾ, ਅੰਦਰੋਂ ਕਾਰਬਨ ਡਾਈਆਕਸਾਈਡ ਬਾਹਰ ਕੱਢ ਰਿਹਾ। ਇਸ ਲਈ ਸੁਚੇਤ ਕਰਨ ਵਾਲਿਆਂ ਨੇ ਇਤਨਾ ਤੇ ਕਹਿ ਦਿੱਤਾ ਹੈ ਕਿ ਜਦੋਂ ਸਵਾਸ ਅੰਦਰ ਖਿੱਚਣੇ ਨੇ ਤੇ ਨੱਕ ਰਾਹੀਂ ਖਿੱਚਣੇ ਨੇ, ਤਾਂ ਕਿ ਨੱਕ ਦੇ ਜਿਹੜੇ ਰੋਮ ਨੇ ਉਹ ਕੁਛ ਐਸੀ ਡਸਟ ਵਗੈਰਾ ਨੂੰ ਰੋਕ ਲੈਂਦੇ ਜੀ। ਜਦੋਂ ਸਵਾਸ ਬਾਹਰ ਕੱਢਣੇ ਨੇ ਤੇ ਮੂੰਹ ਦੇ ਨਾਲ ਕੱਢਣੇ ਨੇ, ਪਰ ਇਹ ਕੰਟੀਨਿਊ ਚੱਲ ਰਹੇ ਨੇ, ਸਾਨੂੰ ਯਤਨ ਕਰਨ ਦੀ ਲੋੜ ਨਹੀਂ ਹੈ। ਜੇ ਕਿਤੇ ਸਵਾਸ ਸਲੋ ਹੋ ਜਾਣ ਜਾਂ ਫਾਸਟ ਹੋ ਜਾਣ, ਫਿਰ ਡਾਕਟਰ ਦੇ ਜਾਣਾ ਪੈਂਦਾ ਹੈ, ਤਾਂ ਕਿ ਕੰਟੀਨਿਊ ਪ੍ਰੋਸੈਸ ਜਾਰੀ ਰਹਿ ਸਕੇ। ਇਹ ਵਾਹਿਗੁਰੂ ਦੀ ਜੋਤ ਚਲਾ ਰਹੀ ਹੈ। ਫਿਰ ਧਿਆਨ ਦੇਣਾ, ਦਿਲ ਦੀ ਧੜਕਣ, ਸਵਾਸਾਂ ਦਾ ਆਵਣਾ ਤੇ ਜਾਵਣਾ। ਤੀਸਰਾ ਹੈ ਬਲੱਡ ਸਰਕੂਲੇਸ਼ਨ। ਮੈਂ ਪਿੱਛੇ ਜਿਹਾ ਇੱਕ ਬੁੱਕ ਦੇ ਵਿੱਚੋਂ ਪੜ੍ਹ ਰਿਹਾ ਸੀ, ਉਹ ਵਿਦਵਾਨ ਸੱਜਣ ਕਹਿੰਦੇ ਨੇ ਕਿ ਸਾਡੇ ਸਰੀਰ ਦੇ ਅੰਦਰ 3 ਤਰ੍ਹਾਂ ਦੀਆਂ ਨਾੜੀਆਂ ਨੇ। ਇੱਕ ਨੇ ਆਮ ਮੋਟੀਆਂ ਨਾੜੀਆਂ, ਇੱਕ ਨੇ ਬਰੀਕ ਬਰੀਕ ਨਾੜੀਆਂ, ਤੀਸਰੀਆਂ ਨੇ ਸਾਡੀ ਸਕਿਨ ਦੇ ਅੰਦਰ ਬਹੁਤ ਬਰੀਕ, ਬਾਲ ਤੋਂ ਵੀ ਬਰੀਕ ਨਾੜੀਆਂ ਸਕਿਨ ਦੇ ਅੰਦਰ। ਜਿਤਨਾ ਚਿਰ ਉਹ ਨਾੜੀ ਨਹੀਂ ਕੱਟੀ ਜਾਏਗੀ, ਖੂਨ ਬਾਹਰ ਨਹੀਂ ਆਉਂਦਾ। ਆਪਾਂ ਕਹਿੰਦੇ ਦੇਖਦੇ ਹਾਂ, ਕਈ ਵਾਰੀ ਬੰਦਾ ਡਿੱਗ ਪੈਂਦਾ, ਉਹਦੇ ਰਗੜ ਵੱਜ ਜਾਂਦੀ ਹੈ, ਚਿੱਟਾ ਚਿੱਟਾ ਨਿਕਲ ਆਉਂਦਾ, ਪਰ ਖੂਨ ਨਹੀਂ ਨਿਕਲ ਰਿਹਾ ਹੁੰਦਾ, ਕਿਉਂਕਿ ਹਾਲੇ ਕੋਈ ਬਰੀਕ ਬੇਨ ਜਿਹੜੀ ਹੈ ਉਹ ਕੱਟ ਨਹੀਂ ਹੋਈ। ਉਹਨਾਂ ਲਿਖਿਆ, ਕਹਿੰਦੇ ਇਹ ਜਿੰਨੀਆਂ ਅੰਦਰ ਨਾੜੀਆਂ ਨੇ, ਇੱਕ ਨਾਲ ਦੂਸਰੀ, ਦੂਸਰੀ ਨਾਲ ਤੀਸਰੀ ਜੋੜ ਦਿੱਤੀ ਜਾਵੇ ਤੇ ਧਰਤੀ ਦੇ ਦੁਆਲੇ 3 ਗੇੜੇ ਆ ਜਾਂਦੇ ਨੇ। ਇਤਨੀਆਂ ਨਾੜੀਆਂ ਵਾਹਿਗੁਰੂ ਨੇ ਸਾਡੇ ਸਰੀਰ ਵਿੱਚ ਰੱਖੀਆਂ ਨੇ। ਕਮਾਲ ਦੀ ਬਾਤ ਇਹ ਹੈ, ਖੂਨ ਦਾ ਸੰਚਾਰ ਅਸੀਂ ਨਹੀਂ ਚਲਾ ਰਹੇ, ਵਾਹਿਗੁਰੂ ਦੀ ਜੋਤ ਚਲਾ ਰਹੀ ਹੈ। ਯਾਦ ਰੱਖਣਾ, ਜਿਸ ਦਿਨ ਵਾਹਿਗੁਰੂ ਦੀ ਜੋਤ ਨਿਕਲ ਗਈ, ਇਹ ਸਰੀਰ ਸੜਦਾ ਹੀ ਤਾਂ ਹੈ ਕਿਉਂਕਿ ਇਤਨੀਆਂ ਗਿਣਤੀ ਦੇ ਵਿੱਚ ਨਾੜੀਆਂ ਹੋਣ ਕਰਕੇ ਉਹਦੇ ਵਿੱਚ ਖੂਨ ਚੱਲਣੋਂ ਬੰਦ ਹੋ ਜਾਂਦਾ ਹੈ, ਸਵਾਸ ਚੱਲਣੋਂ ਬੰਦ ਹੋ ਜਾਂਦੇ ਜੇ, ਦਿਲ ਦੀ ਧੜਕਣ ਬੰਦ ਹੋ ਜਾਂਦੀ ਜੇ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਸੁਖਮਨੀ ਸਾਹਿਬ ਵਿੱਚ ਜੋ ਕਹਿੰਦੇ ਨੇ, ਉਹਨਾਂ ਬਜ਼ੁਰਗਾਂ ਨੇ ਜਦੋਂ ਅਰਦਾਸ ਤੋਂ ਪਹਿਲਾਂ ਇਹ ਬਣਾਇਆ ਹੋਏਗਾ ਨਿਜ਼ਮ ਕਿ ਅਰਦਾਸ ਤੋਂ ਪਹਿਲਾਂ ਪੜ੍ਹਨਾ ਹੈ, ਪਤਾ ਨਹੀਂ ਕਿਸ ਸ਼ੁਕਰਾਨੇ ਵਿੱਚ ਸੋਚ ਕੇ ਬਣਾਇਆ ਹੋਏਗਾ ਕਿ ਸਿੱਖ ਭੁੱਲ ਨਾ ਜਾਵੇ, ਅਰਦਾਸ ਤੋਂ ਪਹਿਲਾਂ ਰੋਜ਼ਾਨਾ ਪੜ੍ਹ ਲਵੇ, ਤੂੰ ਠਾਕੁਰ ਤੁਮ ਪਹੇ ਅਰਦਾਸ, ਕਦੀ ਇਸ ਪਦੇ ਨੂੰ ਧਿਆਨ ਨਾਲ ਪੜ੍ਹਨਾ, ਹੇ ਵਾਹਿਗੁਰੂ ਜੀ ਤੂੰ ਮੇਰਾ ਮਾਲਕ ਹੈ ਤੇ ਤੇਰੇ ਅੱਗੇ ਮੇਰੀ ਅਰਦਾਸ ਇਹ ਹੈ ਕਿ ਮੈਨੂੰ 3 ਗੱਲਾਂ ਦੀ ਸਮਝ ਪੈ ਗਈ, ਉਹ ਮੈਂ ਤੈਨੂੰ ਦੱਸਣ ਲੱਗਿਆ। ਇਸ ਪਦੇ ਨੂੰ ਕਦੀ ਧਿਆਨ ਨਾਲ ਪੜ੍ਹਨਾ, ਇਸ ਪਦੇ ਦੇ ਅੰਦਰ ਕੋਈ ਵੀ ਮੰਗ ਨਹੀਂ ਹੈ, ਮੇਰੀਆਂ ਮਾਵਾਂ ਭੈਣਾਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ, ਮੈਂ ਹੱਥ ਬੰਨ ਕੇ ਬੇਨਤੀ ਕਰਾਂਗਾ, ਅਰਥਾਂ ਸਮੇਤ ਕਰਨਾ ਤਾਂ ਕਿ ਸਮਝ ਵੀ ਲੱਗ ਜਾਵੇ। ਤੂੰ ਠਾਕੁਰ ਤੋਂ ਪਹਿ ਅਰਦਾਸ ਵਾਲਾ ਸ਼ਬਦ ਪੜ੍ਹ ਕੇ ਦੇਖਣਾ, ਇਹਦੇ ਵਿੱਚ ਇੱਕ ਵੀ ਮੰਗ ਨਹੀਂ ਹੈ, ਔਰ ਸ਼ੁਰੂਆਤ ਹੈ ਤੂੰ ਠਾਕੁਰ ਤੋਂ ਪਹਿ ਅਰਦਾਸ, 3 ਗੱਲਾਂ ਦੀ ਸਮਝ ਪਈ ਹੈ, 3ੋਂ ਵਾਹਿਗੁਰੂ ਨਾਲ ਕੀਤੀਆਂ ਗਈਆਂ, ਉਹਨਾਂ ਚੋਂ ਪਹਿਲੀ ਗੱਲ ਦੀ ਸਮਝ ਪਈ ਹੈ, ਮੇਰੀ ਆਤਮਾ ਤੇ ਮੇਰਾ ਸਰੀਰ ਤੇਰੀ ਪ੍ਰੋਪਰਟੀ ਆਖੋ ਵਾਹਿਗੁਰੂ। जियो पिंड सब तेरी रास। पता है शरीर वाहिगुरु का है, जेड़ी गल रोजाना पढ़ी जाए ना वह बंदा भुलता नहीं होता, याद करना ही तरीका होता है। हुणे ते रोजाना पढ़ी जा रही है, तू ठाकुर तू पै अरदास, गुर शब्द दास रे तुहाडी चरण धूड़ी सदका मैं दुनिया घूम के देख ली है। और ये वो पंक्तियां ने जेड़ियां बच्चा बच्ची दे याद है, जेडे भी बच्चे थोड़ा बहुत भी गुरुद्वारा साहब आउंदे ने उन्होंने जरूर याद है, तू ठाकुर तुम पहे अरदास जियो पिंड सब तेरी रास। पर ज्यों ही मन दे अंदर लापरवाही आउंदी है, इग्नोरेंस आउंदी है, मन भुल जांदा है कि शरीर वाहिगुरु दा आख वाहिगुरु भुल जांदा है। जदों मन भुल गया यही तो दूरी है। पिछले दिनों की गल याद रखियो, असी तो दूर होके ज्यों ही नहीं सकते, वाहिगुरु ओमनी प्रेजेंट है, असी कोई जगह ही नहीं जिथे वाहिगुरु नहीं है, विछड़ के नहीं ज्यों सकते, विसर रहे हैं, भुल जाने हैं कि यह शरीर वाहिगुरु का है। सतगुरु कहिंदे तू ध्यान रख्या कर, वाहिगुरु की जोत तेरे अंदर है, सो ऐसा हर ध्याई है मेरे जी अड़े जी अड़े जी जी है साड़ी मैमरी पावर चेता शक्ति, क्योंकि ध्यान उधर जाता है जो याद आ जाए अंदरले सिस्टम नूं समझ लेना, जिथे संबंध ध्यान नाल होएगा ना जिहड़ी चीज याद आ गई उधर ध्यान होएगा। आपां बैठे हां गुरु घर विच, कई बार बंदे दे मन विच इंज याद आउंदा पता नहीं चाबी मैं जेब च पाली सी कि नहीं पाली सी, तुसीं देखोगे कीर्तन एक पासे बंदा जेब च हथ मारदा, बंदा गुरुद्वारा साहब आ रहा गेट ते पहुंचे है, उदे याद आया मना मथा टेकना जेब च हथ मारदा है पैसे टुटे, जो याद आ गया उधर ध्यान होएगा, जिधर ध्यान होएगा उधर सोच होएगी, जिधर सोच होएगी उधर कर्म होएगा। सतगुरु कहिंदे फिर एक गल याद कर, जदों तू जॉब करदा है बहुत ऐसे होणगे जिहड़े टैक्सी चलाउंदे ने पर वो टैक्सी उन्हां दी अपनी नहीं है, खोवा किसी कंपनी की टैक्सी है, एक सैकेंड भी नहीं भुलदे कि किसी कंपनी की है, उन्हें बड़े ध्यान नाल चलाउंदे ने क्योंकि एक एक सैकेंड उन्हां नूं याद है कि जे कुछ हो गया कंपनी की कहेगी। सच है जेड़ी गड्डी कंपनी की होंदी है ना उन्हूं बंदा जितना संभाल के रखता है अपनी गड्डी नूं शायद संभालन लग्या सोचे चल देखी जाएगी आके कर लवांगे, पर किसी की वस्तु नूं बड़ा संभाल के रखता है जे शरीर वाहिगुरु का है। फिर जे मन भुल जाता है ते जितने इस शरीर ने कम किए, शरीर के कम करन दे नाल जितनियां प्राप्तियां होईयां वो सारियां वाहिगुरु दियां ने। हुण इस भुलण की बीमारी नूं गुरु ग्रंथ साहिब जी के अंदर एक होर तरीके नाल दस्या गया। सतगुरु कहिंदे मन का सुभाव है, रब का दिता है शरीर जो कुछ करता है ये वाहिगुरु की पावर तो बिना कर नहीं सकता, खो वाहिगुरु कर नहीं सकता। कदी कदाई सानू रबी करिश्मा ऐसा दिखाई दिंदा है, बंदे का सिर दर्द कर रहा है कहना मैं नहीं जॉब कर सकता जी मेरा सिर दर्द कर रहा है, इहदा मतलब असी करता नहीं हां असी उहदी कृत हां, उन्हें साडे अंदर अपनी जोत रखी है, उहदी जोत करके शरीर कर रहा है। ते सतगुरु कहिंदे जेड़ा ये कर रहा है उसनू अपना मन के पहाड़ जिड़ा समझदा है, पहाड़ जिड़ा, ते जो अंदर करता है जिसने ये करना है उन्हें एक घा वांगू तीले वांगू समझदा है। पंक्ति है ये जेड़ा अपना कीता होया है, कीते कौ मेरा समाना है करण हार त्रिण जाना है, मेरा मेर पर्वत सब तो वड्डा सुमेर पर्वत, जेड़ा इन्हें कीता है ना छोटे छोटे काम कीते ने उन्हां नूं सुमेर पर्वत वांगू वड्डे समझ के, कीते कौ मेरा समाना है मेर समझ के ये मैं एडा वड्डा काम कीता है करण हार त्रिण जाना है। जो अंदर इहदे वाहिगुरु है इथे जे खड़ा पता नहीं है भी है कि नहीं है जी, पता नहीं कही ते जांदे है जी, पता नहीं कदों होएगा जी, उसनू एक त्रिण मात्र समझी जा रहा है। सतगुरु गुरु रामदास साहिब जी महाराज कह रहे ने अज तक जे तेरियां जितनियां इच्छावां पूरियां होईयां ने उन्हां इच्छा पूरी करन वाला वाहिगुरु जी तेरे अंदर है, ਉਸ ਵੱਲ ਜੇ ਤੂੰ ਧਿਆਨ ਦੇਗਾ, ਧਿਆਨ ਰੱਖੇਗਾ, ਯਾਦ ਰੱਖੇਗਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਤਾਂ ਸ਼ਰਤ ਲਾ ਦਿੱਤੀ ਹੈ। ਹੁਣ ਧਿਆਉਣਾ ਕਿਵੇਂ ਹੈ? ਜੇ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇੱਕ ਵਿਸ਼ਵਾਸ ਕਰ ਲਈਏ, ਜਦੋਂ ਆਪਾਂ ਕਹਿੰਦੇ ਹਾਂ ਨਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਆਪਾਂ ਵਿਸ਼ਵਾਸ ਕਰ ਲਈਏ ਸਾਹਮਣੇ ਪਾਲਕੀ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਵਿਚ ਗੁਰੂ ਰਾਮਦਾਸ ਸਾਹਿਬ ਜੀ ਬੈਠੇ ਨੇ, ਤੇ ਅਸੀਂ ਪਿਆਰ ਸ਼ਰਧਾ ਸਹਿਤ ਪੁੱਛੀਏ ਸਤਿਗੁਰ ਸੱਚੇ ਪਾਤਸ਼ਾਹ ਜੀ, ਅਸੀਂ ਸਵੇਰੇ ਉੱਠਦੇ ਹਾਂ, ਜਿਤਨਾ ਕ ਕਿਸੇ ਤੇ ਬਖਸ਼ਿਸ਼ ਹੈ ਸਿਮਰਨ ਵਿਚ ਬੈਠ ਜਾਂਦੇ ਨੇ, ਜਿਤਨੀ ਕ ਬਖਸ਼ਿਸ਼ ਹੈ ਨਿਤਨੇਮ ਕਰ ਲੈਂਦੇ ਨੇ, ਸੰਗਤ ਕਰ ਲੈਂਦੇ ਨੇ, ਸਤਿਗੁਰੂ ਇਤਨਾ ਕ ਐਨਫ ਹੈ ਕਿ ਹੋਰ ਵੀ ਕੁਛ ਕਰਨਾ? ਦੇਖਿਓ ਜਦੋਂ ਅਸੀਂ ਸੰਗਤ ਵਿਚ ਆਉਂਦੇ ਹਾਂ, ਵੈਸੇ ਤੇ ਮਨ ਨੂੰ ਪਕੜ ਕੇ ਦੇਖਿਓ, ਜੇ ਆਪਾਂ ਸੰਗਤ ਵਿਚ ਇਕ ਘੰਟਾ ਬੈਠੇ ਹਾਂ ਨਾ, ਅੱਧਾ ਘੰਟਾ ਬੈਠੇ ਹਾਂ, ਇਸ ਅੱਧੇ ਘੰਟੇ ਵਿਚੋਂ ਪਤਾ ਨੀ 20-25 ਮਿੰਟ ਮਨ ਉਡਾਰੀਆਂ ਜਿਹੀਆਂ ਮਾਰਦਾ ਹੀ ਰਿਹਾ, ਕਦੀ ਉਧਰ ਕਦੀ ਉਧਰ, ਕਦੀ ਉਹ ਯਾਦ ਆ ਗਿਆ, ਕਦੀ ਉਹ ਯਾਦ ਆ ਗਿਆ। ਨਿਤਨੇਮ ਕਰਦੇ ਆ, ਮੇਰੇ ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ, ਮੇਰਾ ਗੁਰਸਿੱਖ ਜਪਜੀ ਸਾਹਿਬ ਦਾ ਪਾਠ, ਸੋਧਕ ਸਾਹਿਬ ਦਾ ਪਾਠ, ਜਾਪ ਸਾਹਿਬ ਦਾ ਪਾਠ, ਇਹਨਾਂ ਤਿੰਨਾਂ ਬਾਣੀਆਂ ਦੇ ਵਿਚ ਇੱਕ ਐਸੀ ਕਮਾਲ ਦੀ ਮੇਰੇ ਗੁਰੂ ਨੇ ਫਿਲੋਸਫੀ ਫੀਡ ਕੀਤੀ ਹੈ ਕਿ ਇਹਦੇ ਮਨ ਦਾ ਟੈਸਟ ਹੋ ਰਿਹਾ, ਕਿਤੇ ਬੇਧਿਆਨਾ ਤਾਂ ਨਹੀਂ ਪੜ ਰਿਹਾ। ਜਪਜੀ ਸਾਹਿਬ ਦੇ ਅੰਦਰ ਜੇ ਕੋ ਕਹੇ ਪਿੱਛੇ ਪਛਤਾਏ ਦੋ ਵਾਰੀ ਆਇਆ, ਜੇ ਕੋ ਕਹੇ ਪਿੱਛੇ ਪਛਤਾਏ, ਬੰਦਾ ਬੇਧਿਆਨਾ ਹੋ ਕੇ ਪੜਦਾ ਜਾਵੇ ਨਾ, ਤੇ ਉਹ ਸੋਚਦਾ ਮਨਾ ਮੈਂ ਤੇ 34-35 ਜਿਹੜੀ 31-32ਵੀਂ ਪੌੜੀ ਤੇ ਆ ਗਿਆ ਸੀ, ਇਹ ਵਾਪਸ ਮੰਨੇ ਦੀਆਂ ਪੌੜੀਆਂ ਤੇ ਕਿਵੇਂ ਪਹੁੰਚ ਗਿਆ, ਕਿਉਂਕਿ ਉੱਥੋਂ ਫਿਸਲ ਕੇ ਫਿਰ ਦੁਬਾਰੇ ਉੱਥੇ ਚਲਿਆ ਜਾਂਦਾ। ਕਦੀ ਕਦਾਈ ਜੇ ਧਿਆਨ ਨਾ ਹੋਵੇ, ਮਨ ਕਿਤੇ ਹੋਰ ਹੋਵੇ, ਤੇ ਮੂੰਹ ਜਵਾਨੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੋਵੇ, ਤੇ ਜਦੋਂ ਆਉਂਦਾ ਨਾ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ, ਤੇ ਬਾਅਦ ਚ ਮਨ ਧਿਆਨ ਨਹੀਂ ਸੀ ਤੇ ਸ਼ੁਰੂ ਕਰ ਲਿਆ ਸਾ ਮਹਲਾ ਪਹਿਲਾ, ਸੁਣ ਵੱਡਾ ਆਖਿਆ ਸਭ ਕੋਈ, ਅੱਗੇ ਗਿਆ ਤੇ ਸੋਚਦਾ ਰਹਿਰਾ ਸਾਹਿਬ ਕਿਵੇਂ ਆ ਗਈ ਵਿਚ। ਇਸੇ ਤਰ੍ਹਾਂ ਜਾਪ ਸਾਹਿਬ ਦੇ ਅੰਦਰ ਭਗਵਤੀ ਛੰਦ ਨੇ ਦੋਨਾਂ ਛੰਦਾਂ ਦੀ ਚਾਲ ਇੱਕ ਹੈ, ਸ਼ਬਦ ਇੱਕੋ ਜਿਹੇ ਨੇ, ਜੇ ਮੂੰਹ ਜਵਾਨੀ ਕਰ ਰਿਹਾ ਧਿਆਨ ਨਾ ਦਿੱਤਾ ਵਾਪਸ ਫਿਰ ਉੱਥੇ ਮੁੜ ਮੁੜ ਕੇ ਆਈ ਜਾਂਦਾ ਹੈ। ਰਹਿਰਾ ਸਾਹਿਬ ਜੀ ਦੇ ਪਾਠ ਅੰਦਰ ਜੇ ਧਿਆਨ ਨਾ ਦਿੱਤਾ ਤੇ ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸਰਮ ਪਰ ਝੋਲੀ, ਧਿਆਨ ਕੀ ਕਰਦਾ ਕਰਦਾ ਇੱਥੋਂ ਤੱਕ ਪਤਾ ਹੀ ਨਹੀਂ ਲੱਗਿਆ ਕਿ ਸ਼ਲੋਕ ਪੜ੍ਹ ਕੇ ਜਦੋਂ ਜਿੰਨੀ ਨਾਮ ਧਿਆਇਆ ਫਤਿਹ ਬੁਲਾਉਣ ਲੱਗਿਆ, ਸੋਚਦਾ ਰਹਿਰਾ ਸਾਹਿਬ ਮੁੱਕੇ ਮੈਂ ਗਈ, ਮੈਂ ਤੇ ਹੁਣੀ ਸ਼ੁਰੂ ਕੀਤੀ ਸੀ। ਸੱਚ ਜਾਣਿਓ ਮਨ ਕਿਤੇ ਹੋਰ ਹੁੰਦਾ, ਜੇ ਐਬਸੈਂਟ ਮਾਇੰਡ ਹੋਏਗਾ, ਨੰਬਰ ਇੱਕ ਆਲਸ ਆਏਗਾ, ਕਿਉਂਕਿ ਮਨ ਨੂੰ ਚੰਗਾ ਨਹੀਂ ਲੱਗਿਆ, ਚੰਗਾ ਨਾ ਲੱਗਿਆ ਤਾਂ ਕਿਤੇ ਹੋਰ ਚਲਿਆ ਗਿਆ, ਇੰਟਰਸਟਡ ਨਹੀਂ ਹੈ ਤੇ ਆਲਸ ਆਏਗਾ, ਨੀਂਦ ਆਏਗੀ। ਗੁਰੂ ਰਹਿਮਤ ਕਰਨ, ਮਨ ਦਾ ਸੁਭਾਅ ਹੈ ਭੁੱਲਣਾ, ਮਨ ਦਾ ਸੁਭਾਅ ਹੈ ਇਗਨੋਰੈਂਸ, ਮਨ ਦਾ ਸੁਭਾਅ ਹੈ ਕਦੀ ਇੱਧਰ ਕਦੀ ਉੱਧਰ। ਸਤਿਗੁਰੂ ਕਹਿੰਦੇ ਤੈਨੂੰ ਜਗਾ ਕੇ ਰੱਖਣਾ ਪਵੇਗਾ ਇਸ ਮਨ ਨੂੰ। ਨੋਟ ਕਰਿਓ, ਕੋਈ ਬੰਦਾ ਸਿਕਿਉਰਿਟੀ ਦਾ ਕੰਮ ਕਰਦਾ ਹੋਵੇ, ਉਹਨੂੰ ਨੀਂਦ ਆਈ ਹੋਵੇ, ਤੇ ਨੀਂਦ ਇੱਕ ਐਸੀ ਹੈ ਜਿਹੜੀ ਖੜੇ ਬੰਦੇ ਨੂੰ ਵੀ ਆ ਜਾਂਦੀ ਹੈ, ਬੈਠੇ ਨੂੰ ਵੀ ਆ ਜਾਂਦੀ ਹੈ। ਬੰਦਾ ਸਿਕਿਉਰਿਟੀ ਤੇ ਖੜਾ ਹੋਇਆ, ਕਿਸੇ ਬੈਂਚ ਤੇ ਬੈਠ ਕੇ ਨੀਂਦ ਆ ਜਾਵੇ ਤੇ ਪਤਾ ਲੱਗੇ ਕਿ ਮੇਰੀ ਇੰਸਪੈਕਸ਼ਨ ਕਿਸੇ ਵੇਲੇ ਵੀ ਹੋ ਸਕਦੀ ਹੈ, ਨੰਬਰ ਦੋ ਮੇਰੇ ਉੱਪਰ ਕੈਮਰਾ ਲੱਗਿਆ ਹੋਇਆ ਸੀਸੀ ਕੈਮਰਾ, ਔਰ ਇਹਦੀ ਰਿਕਾਰਡਿੰਗ ਹੋ ਰਹੀ ਹੈ, ਉਹ ਰਿਕਾਰਡਿੰਗ ਕਿਸੇ ਵੇਲੇ ਵੀ ਦੇਖ ਸਕਦੇ ਹੈ, ਇਹ ਬੰਦੇ ਨੂੰ ਨੀਂਦ ਵੀ ਆਉਂਦੀ ਹੋਵੇ ਉਹ ਆਪਣੇ ਆਪ ਨੂੰ ਜਗਾ ਕੇ ਰੱਖਦਾ, ਮੇਰੇ ਤੇ ਕੈਮਰਾ ਲੱਗਿਆ ਹੋਇਆ। ਵਾਹਿਗੁਰੂ ਦੀ ਜੋਤ ਸਾਡੇ ਅੰਦਰ ਹੈ, ਅੱਗੋਂ ਦੇਖ ਹੈ ਪਿੱਛੋਂ ਦੇਖ ਹੈ, ਤੁਝ ਤੇ ਕਹਾਂ ਛੁਪਾਵੈ, ਅੱਜ ਸਵੇਰੇ ਉੱਠੇ ਸੀ ਸ਼ਾਮ ਤੱਕ, ਵਾਹਿਗੁਰੂ ਦੀ ਯਾਦ ਕਿਤਨੀ ਕਾਈ ਹੈ ਪਤਾ ਹੈ, ਅੰਦਰ ਬੈਠੇ ਹੋਏ ਮਨ ਨੂੰ ਵੀ ਪਤਾ ਹੈ, ਆਤਮਾ ਨੂੰ ਵੀ ਪਤਾ ਹੈ, ਕਿਉਂਕਿ ਦੋਨੋਂ ਹੀ ਆਤਮਾ ਉਹਦੀ ਜੋਤ ਹੈ, ਮਨ ਉਹਦੀ ਅੰਸ਼ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇੱਥੇ ਬੈਠਿਆਂ ਕਦੋਂ ਧਿਆਨ ਹੋਰ ਪਾਸੇ ਚਲਿਆ ਗਿਆ ਸੀ, ਕਿਹੜੀ ਗੱਲ ਯਾਦ ਆ ਗਈ ਸੀ, ਮਨ ਨੂੰ ਵੀ ਪਤਾ ਹੈ, ਆਤਮਾ ਨੂੰ ਵੀ ਪਤਾ ਹੈ। ਐ ਮਨਾ ਧਿਆਨ ਦਿਆ ਕਰ, ਧਿਆਨ ਰੱਖਿਆ ਕਰ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ, ਕਹਾਂ ਗਾਫਲ ਸੋਇਆ, ਗਾਫਲ इग्नोरेंस एक नींद है, इग्नोरेंस एक नशा है, इग्नोरेंस लापरवाही एक टेस्ट है, मन का टेस्ट है। सतगुरु कहने लगे जे मन उस वल ध्यान रखेगा तां अंदर आत्मिक सुख अंदरला आनंद मिलेगा। फिर कितना का ध्यान रखना है जी? सतगुरु कहने लगे जप मन सत नाम सदा सत नाम। अंदर सच है, सच दी जोत है, उदी याद उदे शुकराने विच जीवना सच दा नाम है। नंबर एक। नंबर दो, नाम दी व्याख्या हुक्म भी आया, सतसंगत कैसी जानी है जिथे एको नाम बखानी है, एको नाम हुक्म है, सतगुर दिया बुझाए जियो, ओ हुक्म की है, ए जीवन जीवना किवें है, ओ हुक्म ते सारे गुरु ग्रंथ साहिब अंदर दसे गए ने, जेड़ियां गल्लां तो वर्जित कीता गया। आसा जी दी वार विच मैनू नित कह दिता मेरे गुरु ने, फिके बोल नहीं बोलने, नानक फिका बोलिया तन मन फिका हो। सतगुरां कह दिता है करन ना सुने काहू की निंदा, जेड़े गल्लां तो रोक दिता गया वो इसलिए रोक दिता गया क्योंकि वाहिगुरु नू चंगियां नहीं लगदियां, ही ते हुक्म है। आपां देखदे घर च गैस्ट आया होवे ना, कुछ बच्चों की फितरत हुंदी है, उन्हां दा सुभाव हुंदा है, वो बेचारे इधर उधर भजदे रहिंदे जे, वो ते नित्ती भज रहे ने, अज गैस्ट आया अज उहनूं रोकिया जांदा है भजना, जो गैस्ट कहता है कोई गल नहीं बच्चा की होया जे भजे ना, एदा मतलब असी अंदर एस्टीमेट कर गए सी कि शायद भजना नठना ये साडे गैस्ट नूं चंगा नहीं लगेगा, पर ए ते गैस्ट कह रहे हैं नहीं कोई गल नहीं बच्चे नूं भजन दे, एदा मतलब चंगा लगता उस नूं। मैं हैरान होया किसी दे घर गए, बच्चा शरारत कर रहा सी, वह कहन लगे खबरदार बाबा जी कुटणगे। मैं गल सुनो बाबा जी जमदूत नहीं है, भाई साहब जमदूत नहीं है, रागी सिंह आउन ते असी कहने रागी सिंह गुस्से होणगे असी डरा दिंदे जे। सच है बच्चा ते बड़ा चंगा लगता है, खोवा बच्चा कुछ भी करदा होवे चंगा लगता है क्योंकि बच्चे दे अंदर मन विच मैल नहीं है। हां इस नूं समझ के कोई कवे जिवें बच्चा कर रहा मैं भी करा ते शायद असी ना चंगे लगीए क्योंकि साडे मन अंदर कदी क्रोध की मैल, कदी लोभ की मैल, कदी हौमै की मैल, कदी नफरत की मैल। हुण वाहिगुरू नूं की चंगा लगता है? जेड़ियां गल्लां तो मेरे गुरु ने रोकिया गया वो नहीं चंगियां लगदियां वाहिगुरु नूं, जेड़ियां गल्लां करन नूं किया गया वो वाहिगुरु नूं चंगियां लगदियां ने। जिदा गुरु साहिब ने कहा मिठत नीवी नानका गुण चंगियाईयां तत, इहदा मतलब वाहिगुरु नूं चंगा लगदा, इही ते हुक्म है। ज्यों ज्यों गुरु साहिब जी नूं सुणांगे, बाणी नूं समझांगे, अंदर सिख्यावां इंस्टॉल हो जाणगियां, फिर सच जाणियो अंदरों वाहिगुरु दी जोत साडी आत्मा ही बोल के दसेगी ना ना रुखा ना बोली क्योंकि ये गल गुरु नूं चंगी नहीं लगदी। प्यारिया मुख विचों कदी कौड़े बोल नहीं बोलने क्योंकि वाहिगुरु नूं चंगा नहीं लगता, इहो ही ते जपना है। आखो वाहिगुरु आही जपना है। जपजी साहिब दी पंक्ति बिन गुण कीते भगत ना होए, ये जपना कदों बनता है? पहली ते कॉन्शियस की आवाज बनती है, गुस्सा आ गया है, अंदर अग लग गई है, मुख बोलन लगे है, बंदे ने अपने मन नूं रोक लिया, नहीं नहीं मैं नहीं हुण बोलना, चुप रहना क्योंकि गुस्से च मेरे तो कौड़े बोल निकल जाणगे, कौड़े बोल वाहिगुरु नूं नहीं चंगे लगते क्योंकि गुरु साहिब ने दस्या सी जिहड़ी साडे अंदर वाहिगुरु की जोत है। हुणी परमजीत सिंह जी होणी गा रहे सन मिठ बोलड़ा जी हर सज्जन स्वामी मोरा संभल थकी जी, वो कदे ना बोला कौरा, साडे सामने वाहिगुरु का सुभाव रख दिता है ते नाले भी रख दिता, उन्हें चंगा की लगता है मिठत नीवी नानका। फिर बंदा सोचता है मैनू गुस्सा आया होया, इस क्रोध की अग विच मिठा नहीं बोलिया जाएगा, जे मिठा नहीं बोलिया जाएगा तो चुप रहा जा सकता है। वाहिगुरु थोड़े चिर बाद सिचुएशन चेंज हो जाती है, नोट करो सिचुएशन चेंज हो जाती है, वो कुछ एक सैकंड की खेड होंगी है। वैसे तो एक विद्वान सज्जन ने भी कहा यह 10 सैकंड्स होंगे ने, 10 सैकंड्स अपने आप नूं कंट्रोल कर लिया तो फिर सौखा नॉर्मल हो जाएगा। उस वेले जो नॉर्मल हो गया बाद विच कहिंदा है मेरे वाहिगुरु का बहुत शुक्र है, शुक्र है भगत फरीद जी होरां दी पंक्ति का, शुक्र है मेरे गुरु साहब का जिन्हां ने मैनूं उस वेले चेते करवा दिता जे मैं बोल लैंदा पता नहीं की बोलिया जांदा, शुक्र है वाहिगुरु का, इहो ते जपना है। आखो वाहिगुरु गुण गुणां दा शुकराना, वाहिगुरु दी ते गुरु दी याद, सतगुरु कहिंदे हर वेले चाहीदी है सदा सत नाम हर वेले। उदा एडवांटेज दस रहे ने अगे, हालत पलत मुख उजल होई है नित ध्याई हर पुरख निरंजना रहाओ। हालत पलत इनू समझियो, लोक परलोक। इस एतवार सेमिनार है बच्चियां नूं गुरु नाल जोड़न वास्ते, घर दा माहौल कि बनाईए। ते अगले एतवार सेमिनार है इनविजुअल लाइफ दा उपार्ट, जेड़ा सानू दिस नहीं रहा, सतगुरां नूं विजिबल बना के गुरु ग्रंथ साहिब च पेश कीता, जिन्हों असीं कहिंदे अणडिठी दुनिया। असी लोक परलोक दे अर्थ होर समझ रहे हां, लोक हुंदा जो दिखाई दिंदा है, लौकिक परलोक हुंदा जो इस तों परे। एक्चुअली साडी इंटरनल लाइफ लौकिक तो परे है। कोई बंदा सानू देख के हस रहा है, सानू देख के वधिया मिल रहा है, पता नहीं मन विच की रखी बैठा, अलौकिक है, लौकिक तो परे है। एक वड्याई करदा बंदा अंदरों सच्ची, एक है चापलूसी, आखो वाहिगुरु। बाहरों कोई फर्क नहीं है, नोट करो, बाहरों चापलूस का भी कोई फर्क नहीं है, अंदरों फर्क है। अंदरला हिस्सा लोक तो परे है, परलोक। संगत विच बैठे हैं, मेरा मन किते होर गया, ये मन तो डरदे रहिए, ते कथा करदिया भी हो सकता है परिवार चेते आ जाए, पर अंदर बैठे हुए वाहगुरु नूं पता है। बाहर ते सब कुछ ठीक ठाक है, अंदरों शर्मिंदा है, आखो वाहगुरु, अंदरों शर्मिंदा है, क्योंकि परलोक का हिस्सा है। ते जिहड़ी अंदरली मैल है वह बाहरों भी शर्मिंदा कर दीजिए, अज नहीं कल, कल नहीं परसों। जे अंदरला जीवन समर जावे ते बाहरला जीवन समर जावे, फिर मुख अंदरों भी वाहिगुरु निरंकार दीयां नजरां के बाहरों संसार दीयां नजरां विच उजला, क्योंकि अंदर निरंकार बाहर संसार, संसार दे फिर अंदर निरंकार बाहर संसार। बंदे दे अंदर परलोक, बाहर लोक, अंदर वाहिगुरु, बाहर संसार। मुख उजला, हलत पलत मुख उजल हुई है, पर नित हर वेले ऑलवेज ध्याई है हर पुरख निरंजना, वो वाहिगुरु की जोत, उहदे अंदर कोई अट्रैक्शन नहीं, कोई माया नहीं है, कोई औगण नहीं है। आत्मा दे कोल विकार नहीं है, वाइसस नहीं है, मन दे कोल वाइसस ने, आत्मा दे कोल केवल वर्च्यूज ने। जहां हर सिमरन भया तह उपाद गत कीनी, वड भागी हर जपना। सिमरन याद, ये हर वेले याद रह गया वाहिगुरु जी अंदर ने, ते वाहिगुरु दा शरीर है, सब कुछ वाहिगुरु दा दिता वरत रहे। तह उपाद गत कीनी, उपाद झगड़े तो रहत। साडे अंदर आत्मा कुछ होर कह रही है, मन कुछ होर कह रहे है। मैं पिछे जी भी उदाहरण दिती सी, कागज लै लेना, कागज से लिखना कि सिख नू अमृत छकना चाहिए यस और नो, दूसरे पासे लिख लेना कि मैनू अमृत छकना चाहिए यस और नो। जदों आएगा सिख नू छकना चाहिए कि नहीं, तो बंदा यस टिक करेगा, तो जदों अपने आप नू आएगा कहिंदा नहीं नहीं हले नहीं, या नहीं मैं नहीं छकना। हुण इधरला क्वेश्चन का आंसर मन ने दिता है, इधरले क्वेश्चन का आंसर आत्मा ने दिता है। फिर ये जेड़ा कॉन्फ्लिक्ट है, कॉन्फ्लिक्शन है, मन दे विचार ते जमीर दे विचार, आत्मा दी जोत दे विचार, वाहिगुरु दी जोत दे विचार ते साडी मत दे विचार, ये कॉन्फ्लिक्शन खत्म हो जाती है, उन्हें कहिंदे ने उपादगत। फिर जो जमीर बोलदी ओही मन बोलदा। वड भागी, भाग हुंदा हिस्सा, पार्ट। साडे अंदर वाहिगुरु दी जोत, उहदा रुतबा वड्डा है, मन का रुतबा बहुत छोटा है, मन का हिस्सा छोटा हिस्सा है, वाहिगुरु का हिस्सा बड़ा हिस्सा है, बड़ा भाग है, बड़ा पार्ट है, इंपॉर्टेंट पार्ट है। बदभागी हर जपना, उहदे हिस्से विच वर्च्यूज ने, वर्च्यूज दे नाल ही उहदी याद आएगी, उसे नाल ही उसका शुकराना आएगा। जन नानक कौ गुरे मत दीनी, जप हर भव जल तरना। धन गुरु रामदास साहब जी महाराज कहिंदे गुरु साहब ने, गुरु दीआं सिक्ख्यावां ने, गुरु दे ज्ञान ने मैनूं इह मत दे दित्ती। इह जिहड़ा पवजल, ਇਹ ਆਪਾਂ ਅਗਲੇ ਐਤਵਾਰ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ, ਭਵ ਜਲ ਹੈ, ਲੋਕ ਪਰਲੋਕ ਹੈ, ਸਵਰਗ ਨਰਕ ਹੈ, ਜਮਦੂਤ ਨੇ, ਆਤਮਿਕ ਮੌਤ, ਆਤਮਿਕ ਜੀਵਨ ਹੈ, ਇਹ ਸਾਡੀ ਡੇਲੀ ਲਾਈਫ ਵਿੱਚ ਨਿੱਤ ਸਾਡੇ ਅੰਦਰ ਤੇ ਬਾਹਰ ਵਰਤ ਰਿਹਾ ਹੈ। ਇਹਨੂੰ ਜਿਹਨੂੰ ਇਨਵਿਜ਼ੀਬਲ ਵਰਲਡ ਕਿਹਾ, ਉਹਨੂੰ ਸਤਿਗੁਰਾਂ ਨੇ ਵਿਜ਼ੀਬਲ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਿਖਾ ਦਿੱਤਾ ਹੈ। ਉਹ ਅਣਡਿੱਠੀ ਦੁਨੀਆ ਸਾਡੀ ਮਾਡਰਨ ਲਾਈਫ ਵਿੱਚ ਡੇਲੀ ਡੇ ਟੂ ਡੇ ਸਾਡੀ ਰੂਟੀਨ ਦੀ ਲਾਈਫ ਵਿੱਚ ਸਾਡੇ ਨਾਲ ਨਾਲ ਚੱਲ ਰਿਹਾ। ਜਾਣਨ ਦਾ ਯਤਨ ਕਰਾਂਗੇ, ਸਾਡੇ ਅੰਦਰ ਵਿਚਾਰਾਂ ਸੋਚਾਂ ਦੀਆਂ ਲਹਿਰਾਂ ਨੇ ਜਿਸ ਵਿੱਚ ਡੁੱਬ ਕੇ ਵਾਹਿਗੁਰੂ ਜੀ ਨੂੰ ਭੁਲਾ ਦਿੰਦੇ ਹਾਂ। ਗੁਰੂ ਕਿਰਪਾ ਕਰਨ, ਗੁਰੂ ਨੇ ਜੋ ਮਤ ਦਿੱਤੀ, ਅਗਰ ਉਹ ਮਤ ਜੀਵਨ ਵਿੱਚ ਆ ਜਾਵੇ, ਪ੍ਰੈਕਟੀਕਲ ਲਾਈਫ ਵਿੱਚ ਆ ਜਾਵੇ, ਤੇ ਇਹਨਾਂ ਲਹਿਰਾਂ ਤੋਂ ਤਰਿਆ ਜਾ ਸਕਦਾ, ਬਚਿਆ ਜਾ ਸਕਦਾ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕਿਨਵਾਜਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।